ਮੁਖਲਸ ਖਾਨ ਦੀ 6000 ਦੇ ਨੇੜੇ ਫੌਜ ਜੰਗ ਦੇ ਮੈਦਾਨ ਚ ਰਣ ਭੂਮੀ ਚ ਮਾਰੀ ਗਈ ਹੈ। ਕੁਝ ਕੁ ਸੂਰਮੇ ਬਚੇ ਨੇ। ਤੋ ਮੁਖਲਸ ਖਾਨ ਨੇ ਆਪਣੇ ਇੱਕ ਦੂਤ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੋਲ ਭੇਜਿਆ, ਜਿਹਨੇ ਆ ਕੇ ਗੁਰਦੇਵ ਨੂੰ ਕਿਹਾ ਜੀ ਮੁਖਲਸ ਖਾਨ ਕਹਿੰਦਾ ਹਾਲੇ ਵੀ ਸਮਾਂ ਹੈ ਕਿ ਤੁਸੀਂ ਬਾਦਸ਼ਾਹ ਦਾ ਬਾਜ ਜਿਹੜਾ ਉਹ ਮੋੜ ਦਿਓ ਅਤੇ ਮੇਰੇ ਨਾਲ ਚੱਲੋ, ਮੈਂ ਬਾਦਸ਼ਾਹ ਨਾਲ ਤੁਹਾਡੀ ਸੰਧੀ ਕਰਾ ਦਿਆਂਗਾ, ਨਹੀਂ ਤਾਂ ਪੂਰੇ ਮੁਲਕ ਦੇ ਵਿੱਚ ਬਾਦਸ਼ਾਹ ਦਾ ਹੁਕਮ ਹੈ, ਵੱਡੇ ਵੱਡੇ ਰਾਜੇ ਰਾਣੇ ਉਹਦਾ ਪਾਣੀ ਭਰਦੇ ਨੇ, ਲੱਖਾਂ ਦੀ ਗਿਣਤੀ ਵਿੱਚ ਬਾਦਸ਼ਾਹ ਦੀ ਫੌਜ ਹੈ, ਉਹਦੇ ਨਾਲ ਤੁਸੀਂ ਕਿੰਨਾ ਕੁ ਚਿਰ ਮੱਥਾ ਲਾ ਸਕਦੇ ਹੋ, ਲੱਖਾਂ ਦੀ ਗਿਣਤੀ ਦੀ ਫੌਜ ਦਾ ਤੁਸੀਂ ਕਿੰਨਾ ਕੁ ਚਿਰ ਮੁਕਾਬਲਾ ਕਰੋਗੇ, ਕਿੱਥੇ ਜਾਓਗੇ ਭੱਜ ਕੇ, ਕਿੱਥੇ ਲੁਕੋਗੇ, ਪੂਰੇ ਦੇਸ਼ ਵਿੱਚ ਉਹਦਾ ਰਾਜ ਹੈ, ਇਸ ਕਰਕੇ ਹਾਲੇ ਵੀ ਵੇਲਾ ਹੈ ਕਿ ਤੁਸੀਂ ਬਾਜ ਪਰਤਾ ਦਿਓ, ਮੋੜ ਦਿਓ ਅਤੇ ਇਹ ਜੰਗ ਇੱਥੇ ਖਤਮ ਹੋ ਜਾਏਗਾ, ਤੁਹਾਡਾ ਕੀਤਾ ਅਪਰਾਧ ਬਾਦਸ਼ਾਹ ਨਜ਼ਰਅੰਦਾਜ਼ ਕਰ ਦੇਗਾ। ਦੂਤ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ 6ਵੇਂ ਪਾਤਸ਼ਾਹ ਨੇ ਜਵਾਬ ਦਿੱਤਾ ਕਿ ਜਾ ਕੇ ਮੁਖਲਸ ਖਾਨ ਨੂੰ ਕਹੋ ਭਾਜੀ ਬਾਦਸ਼ਾਹ ਸ਼ਾਹਜਹਾਨ ਨੇ ਪਾਈ ਸੀ ਸਾਡਾ 1,00,000 ਰੁਪਏ ਦੀ ਲਾਗਤ ਦਾ ਘੋੜਾ ਖੋਹ ਕੇ, ਕਿਸੇ ਤਰੀਕੇ ਉਹ ਘੋੜਾ ਸਾਡੇ ਕੋਲ ਪਹੁੰਚ ਗਿਆ, ਬਾਦਸ਼ਾਹ ਦੀ ਪਾਈ ਭਾਜੀ ਅਸੀਂ ਬੋੜੀ ਹੈ, ਨਾਲੇ ਅਸੀਂ ਬਾਜ ਉਹਦੇ ਕੋਲੋਂ ਖੋਇਆ ਨਹੀਂ, ਹਵਾ 'ਚ ਉੱਡਦਾ ਸਾਡੇ ਕੋਲ ਆਇਆ ਅਤੇ ਅਸੀਂ ਪਕੜਿਆ ਹੈ, ਅਸੀਂ ਇਹ ਬਾਜ ਨਹੀਂ ਮੋੜਨਾ। ਰਹੀ ਗੱਲ ਬਾਦਸ਼ਾਹ ਦੀਆਂ ਅਣਗਿਣਤ ਫੌਜਾਂ ਦੀ, ਅਤੇ ਜਿਵੇਂ ਆਹ ਤੇਰੇ ਨਾਲ ਆਈਆਂ ਫੌਜਾਂ ਮਾਰ ਕੇ ਧਰਤੀ 'ਤੇ ਲੱਛਾਂ ਵਿਛਾਈਆਂ ਹੋਈਆਂ, ਜੇ ਬਾਦਸ਼ਾਹ ਆਪਣੀਆਂ ਲੱਖਾਂ ਫੌਜਾਂ ਵੀ ਲੈ ਕੇ ਆਏਗਾ ਤਾਂ ਉਹਨਾਂ ਦੀ ਹਾਲਤ ਵੀ ਇਹੀ ਹੋਵੇਗੀ। ਰਹੀ ਗੱਲ ਕਿ ਬਾਦਸ਼ਾਹ ਦਾ ਸਾਰੇ ਦੇਸ਼ ਵਿੱਚ ਰਾਜ ਹੈ, ਇਹ ਧਰਤੀ ਅਕਾਲ ਪੁਰਖ ਦੀ ਹੈ, ਅਕਾਲ ਪੁਰਖ ਦੀ ਬਣਾਈ ਇਸ ਧਰਤੀ ਦੇ ਉੱਤੇ ਉਹਦੇ ਸਿਰਜੇ ਹੋਏ, ਅਸੀਂ ਇਸੇ ਧਰਤੀ 'ਤੇ ਰਹਾਂਗੇ, ਕਿਤੇ ਜਾਵਾਂਗੇ ਨਹੀਂ, ਸਾਨੂੰ ਬਾਦਸ਼ਾਹ ਦਾ ਕੋਈ ਭੈ ਨਹੀਂ, ਖੌਫ ਨਹੀਂ। ਮੁਖਲਸ ਖਾਨ ਨੂੰ ਕਹੋ ਜੇ ਉਹਨੂੰ ਜਾਨ ਪਿਆਰੀ ਹੈ ਤਾਂ ਉਹ ਵਾਪਸ ਚਲਾ ਜਾਏ, ਜੇ ਹਾਲੇ ਵੀ ਉਹ ਸਾਡੇ ਨਾਲ ਲੜਨ ਦੀ ਇੱਛਾ ਰੱਖਦਾ ਅਤੇ ਮੌਤ ਦੇ ਘਾਟ ਉਤਰਨਾ ਚਾਹੁੰਦਾ ਤਾਂ ਫਿਰ ਰਣ ਭੂਮੀ 'ਚ ਸਾਡੇ ਸਾਹਮਣੇ ਆ ਜਾਏ। ਦੂਤ ਵਾਪਸ ਆਇਆ, ਮੁਖਲਸ ਖਾਨ ਨੂੰ ਜਾ ਕੇ 6ਵੇਂ ਪਾਤਸ਼ਾਹ ਦੀਆਂ ਬਾਤਾਂ ਸੁਣਾਈਆਂ। ਮੁਖਲਸ ਖਾਨ ਸੋਚਦਾ ਹੈ ਕਿ ਜੇ ਹੁਣ ਜਿਉਂਦਾ ਵਾਪਸ ਜਾਵਾਂਗਾ ਤਾਂ ਬਾਦਸ਼ਾਹ ਨੇ ਉੱਦਾਂ ਮਾਰ ਦੇਣਾ, ਨਾਲੇ ਕਾਇਰ ਅਤੇ ਗੀਦੀ ਸਦੀਵਾਂਗਾ, ਲੋਕ ਮੈਨੂੰ ਬੁਜਦਲ ਕਹਿਣਗੇ, ਕਾਇਰ ਕਹਿਣਗੇ, ਅਤੇ ਰੋਜ਼ ਰੋਜ਼ ਦੇ ਮਰਨ ਨਾਲੋਂ ਚੰਗਾ ਕਿ ਹੁਣ ਰਣ ਭੂਮੀ 'ਚ ਲੜ ਕੇ ਮਰਾਂ, ਅਤੇ ਜੇ ਇੱਥੇ ਸੂਰਮਗਤੀ ਦੇ ਨਾਲ ਲੜਾਂਗਾ ਅਤੇ ਇਸ ਲੋਕ ਵਿੱਚ ਵੀ ਜਸ ਹੋਵੇਗਾ ਅਤੇ ਅੱਗੇ ਪਰਲੋਕ ਵਿੱਚ ਵੀ ਮੈਨੂੰ ਮੁਕਤੀ ਮਿਲੇਗੀ। ਇਹ ਬਿਰਤੀ ਧਾਰਨ ਕਰਕੇ ਮੁਖਲਸ ਖਾਨ ਨੇ ਆਪਣੇ ਸੱਜੇ ਖੱਬੇ ਵੇਖਿਆ, ਕੋਈ ਇਹਦਾ ਜਰਨੈਲ ਨਜ਼ਰ ਨਹੀਂ ਆਇਆ ਜਿਹਨੂੰ ਪ੍ਰੇਰ ਕੇ ਅੱਗੇ ਤੋਰਦਾ। ਅਖੀਰ ਨੂੰ ਆਪ ਹੀ ਚੜ੍ਹਿਆ ਫੌਜਾਂ ਲੈ ਕੇ, ਜਿਹੜਾ ਰਹਿੰਦਾ ਦਲ ਸੀ ਉਹਨੂੰ ਸਾਰੇ ਨੂੰ ਸਮੇਟਿਆ, ਉਹਦੇ ਵਿੱਚੋਂ ਇੱਕਾ ਦੁੱਕਾ ਸੈਯਦ ਦਾਰ ਅਲੀ ਖਾਂ ਵਰਗੇ 2 ਜਰਨੈਲ ਇਹਦੇ ਬਾਕੀ ਨੇ, ਉਹਨਾਂ ਨੂੰ ਵੀ ਨਾਲ ਲਿਆ ਹੈ। ਰਣ ਭੂਮੀ ਵਿੱਚ ਘਮਾਸਾਨ ਜੰਗ ਹੋਣ ਲੱਗਾ ਹੈ, ਅਖੀਰਲਾ ਹੱਲਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਹੁਤੋਂ ਸੰਤੋਂ ਕਾਰ ਕੋ ਸੁਨ ਸਿੱਖ ਆਏ ਦੌਰ।
ਮੁਖਲਸ ਖਾਨ ਨੇ ਚੜ੍ਹਾਈ ਕੀਤੀ ਹੈ, ਆਖਿਰਕਾਰ ਜਰਨੈਲ ਸੀ ਫੌਜ ਦਾ, ਇਹਦੇ ਨਗਾਰਚੀਆਂ ਨੇ ਬਹੁਤੇ ਨਗਾਰਿਆਂ 'ਤੇ ਚੋਭਾਂ ਮਾਰੀਆਂ, ਆਵਾਜ਼ ਸੁਣ ਕੇ ਨਗਾਰਿਆਂ ਦੀ ਕਿ ਮੁਖਲਸ ਖਾਨ ਚੜ੍ਹਾਈ ਕਰਕੇ ਆ ਰਿਹਾ, ਸਿੱਖ ਆਏ ਦੌੜ ਕੇ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ।
ਸ੍ਰੀ ਹਰਗੋਬਿੰਦ ਸੌਂਕਿਓ ਸੁਨੋ ਗੁਰੂ ਸਿਰ ਮੌਰ।
6ਵੇਂ ਪਾਤਸ਼ਾਹ ਕੋਲ ਆ ਕੇ ਸੇਵਾਦਾਰ ਸਿੱਖ ਆ ਕੇ ਕਹਿਣ ਲੱਗੇ, ਹੇ ਸਤਿਗੁਰੂ ਸਿਰ ਮੌਰ, ਸਤਿਗੁਰੂ ਜੀ ਸੁਣੋ।
ਚੌਪਾਈ ਆਗੇ ਦੂਰ ਹੁਤੇ ਅਮ ਖਰੇ।
ਮਹਾਰਾਜ ਜੀ, ਪਹਿਲਾਂ ਅਸੀਂ ਮੁਖਲਸ ਖਾਨ ਦੀ ਫੌਜ ਤੋਂ ਦੂਰ ਖੜੇ ਸੀ, ਕਿਉਂਕਿ ਮੁਖਲਸ ਖਾਨ ਫੌਜ ਲੈ ਕੇ ਪਿੱਛੇ ਹਟ ਗਿਆ ਸੀ, ਕਿ ਉਹ ਹੁਣ ਸਾਡੀ ਦੂਰੀ 'ਤੇ ਸੀਗਾ, ਅਸੀਂ ਵੀ ਉਹਦੇ ਤੋਂ ਦੂਰ ਖੜੇ ਸੀ।
ਜਬ ਕਿ ਕਤਲ ਭਈ ਰਿਪ ਮਾਰੀ।
ਜਦੋਂ ਦੇ ਦੁਸ਼ਮਣ ਮਾਰੇ ਗਏ ਨੇ, ਰਣ ਭੂਮੀ 'ਚ ਕਤਲ ਹੋ ਗਏ ਹਨ।
ਤਕਰਾਈ ਹਿਤ ਇੱਕ ਸਿਉਂ ਠਾਂਡੀ।
ਤਕਰੀਬਨ 100 ਸਿੱਖਾਂ ਦਾ ਜਥਾ ਯੋਧਿਆਂ ਦਾ ਅੱਗੇ ਤਕੜਾਈ ਲਈ ਸਾਵਧਾਨੀ ਲਈ ਖੜਾ ਹੋਇਆ।
ਪਕਰੇ ਸ਼ਸਤਰ ਸ਼ਤਰੂ ਹਿਤ ਗਾਡੀ।
ਜਿਨ੍ਹਾਂ ਨੇ ਸ਼ਸਤਰ ਪਕੜੇ ਹੋਏ ਨੇ ਔਰ ਦੁਸ਼ਮਣ ਵਾਸਤੇ ਖੜੇ ਨੇ, ਕਿਉਂਕਿ ਹਾਲੇ ਤਾਂ ਜੰਗ ਬੰਦ ਹੈ ਮਹਾਰਾਜ। ਮੁਖਲਸ ਖਾਨ ਪਿੱਛੇ ਫੌਜ ਲੈ ਕੇ ਹਟ ਗਿਆ ਸੀ, 100 ਕੁ ਸਿੱਖ ਯੋਧੇ ਅੱਗੇ ਸ਼ਸਤਰ ਲੈ ਕੇ ਖੜੇ ਹਨ।
ਜੀ ਤੱਕ ਤੁਰਕ ਸਮੂਹ ਭਗੈਲ,
ਜਿੰਨੇ ਤੁਰਕ ਸਨ ਉਹ ਸਾਰੀ ਭਗੈਲ ਹੋ ਗਏ ਸੀ, ਸਾਰੀ ਰਣ ਭੂਮੀ ਛੱਡ ਕੇ ਭੱਜ ਗਏ ਸਨ।
ਹਰ ਜੀ ਤੱਕ ਰਾਖੀ ਨਿਜ ਗੈਲ,
ਔਰ ਮਹਾਰਾਜ ਜਿਹੜੇ ਤੁਰਕ ਭੱਜ ਗਏ ਸੀ ਔਰ ਜਿਹੜੇ ਤੁਰਕ ਮੁਖਲਸ ਖਾਨ ਨੇ ਆਪਣੇ ਨਾਲ ਰੱਖੇ ਸਨ,
ਸਭ ਕਰ ਇਕੱਠੇ ਰਿਸਕੋ ਠਾਨ,
ਮੁਖਲਸ ਖਾਨ ਨੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰ ਲਿਆ। ਇੱਕ ਫੌਜ ਜਿਹੜੀ ਮੁਖਲਸ ਖਾਨ ਨੇ ਆਪਣੇ ਨਾਲ ਹੀ ਰੱਖੀ ਸੀ, ਉਹਨਾਂ ਨੂੰ ਅੱਗੇ ਨਹੀਂ ਸੀ ਭੇਜਿਆ ਜੰਗ 'ਚ, ਇੱਕੋ ਨੇ ਜਿਹੜੇ ਜੰਗ ਦੇ ਮੈਦਾਨ 'ਚੋਂ ਲੜ ਕੇ ਭੱਜ ਕੇ ਗਏ ਨੇ ਸਾਡੇ ਸਾਹਮਣਿਓ, ਉਹ ਭੱਜੇ ਹੋਏ ਅਤੇ ਆਪਣੇ ਨਾਲ ਰੱਖੇ ਹੋਏ ਜਿੰਨੇ ਸੂਰਮੇ ਸਨ ਉਹ ਮੁਖਲਸ ਖਾਨ ਨੇ ਆਪਣੇ ਨਾਲ ਇਕੱਠੇ ਕਰ ਲਏ ਨੇ।
ਆਪ ਚੜਿਓ ਅਬ ਮੁਗਲਸ ਖਾਨ,
ਨਗਾਰੇ ਤੇ ਚੋਭਾਂ ਮਰਵਾ ਕੇ ਹੁਣ ਖੁਦ ਮੁਖਲਸ ਖਾਨ ਆਪ ਸਤਿਗੁਰੂ ਜੀ ਫੌਜਾਂ ਲੈ ਕੇ ਚੜਿਆ ਹੈ।
ਗਨ ਨਿਸ਼ਾਨ ਬਾਜ ਤੇ ਅਬ ਆਵੇਂ,
ਉਹਦੇ ਨਾਲ ਬਹੁਤ ਸਾਰੇ ਨਗਾਰੇ ਉਹ ਵੱਜਦੇ ਆ ਰਹੇ ਨੇ, ਉਹਦੇ ਨਿਸ਼ਾਨਾਂ ਦੇ ਫਰਲੇ ਝੁੱਲਦੇ ਨਜ਼ਰ ਆ ਰਹੇ ਨੇ।
ਬਾਦ ਤੇ ਅਪਰ ਅਨੇਕ ਬਜਾਵੇਂ,
ਕੱਲੇ ਨਗਾਰੇ ਨਹੀਂ ਵੱਜ ਰਹੇ, ਮੁਖਲਸ ਖਾਨ ਦੀ ਚੜ੍ਹਾਈ ਦੇ ਨਾਲ ਨਾਲ ਜਿੱਥੇ ਨਗਾਰੇ ਵੱਜਦੇ ਨੇ ਉੱਥੇ ਰਣ ਸਿੰਘੇ ਵੱਜ ਰਹੇ ਨੇ, ਢੋਲ ਵੱਜ ਰਹੇ ਨੇ, ਹੋਰ ਵੀ ਜੰਗੀ ਨਾਦ ਗੂੰਜ ਰਹੇ ਹਨ।
ਫਰਰੇ ਛੁੱਟੇ ਨਿਸ਼ਾਨ ਅਗਾਰੀ,
ਉਹਨਾਂ ਦੇ ਨਿਸ਼ਾਨਾਂ ਦੇ ਫਰਲੇ ਛੁੱਟਦੇ ਨਜ਼ਰ ਆ ਰਹੇ ਨੇ, ਕਿਉਂਕਿ ਜੰਗੀ ਫੌਜਾਂ ਦੇ ਨਿਸ਼ਾਨ ਹੁੰਦੇ ਨੇ ਨਾਲ, ਉਹਨਾਂ ਦੀ ਜਿਹੜੀ ਫੌਜ ਦੇ ਨਿਸ਼ਾਨ ਨੇ ਉਹ ਅੱਗੇ ਅੱਗੇ ਝੂਲਦੇ ਆ ਰਹੇ ਨੇ।
ਆਵਤ ਦਲ ਜੁੱਤ ਬੜ ਹੰਕਾਰੀ,
ਬੜੇ ਹੰਕਾਰ ਦੇ ਨਾਲ ਆਪਣੇ ਦਲ ਦੇ ਸਮੇਤ ਆਪਣੀ ਫੌਜ ਦੇ ਸਮੇਤ ਹੰਕਾਰਿਆ ਹੋਇਆ ਮੁਖਲਸ ਖਾਨ ਚੜ ਕੇ ਆ ਰਿਹਾ।
ਸਾਵਧਾਨ ਹੋ ਜੀ ਗੁਰਪੂਰੇ,
ਹੇ ਪੂਰਨ ਸਤਿਗੁਰੂ ਆਪ ਜੀ ਹੁਣ ਸਾਵਧਾਨ ਹੋ ਜਾਓ, ਤਿਆਰ ਬਰ ਤਿਆਰ ਹੋ ਜਾਓ।
ਇਕੱਠੇ ਕਰੋ ਨਿਕਟ ਗਨ ਸੂਰੇ,
ਜਿੰਨੇ ਤੁਹਾਡੇ ਨਾਲ ਦੇ ਸੂਰਮੇ ਹਨ ਉਹ ਸਾਰੇ ਸੂਰਮੇ ਆਪ ਜੀ ਵੀ ਆਪਣੇ ਨਾਲ ਇਕੱਠੇ ਕਰ ਲਓ, ਕਿਉਂਕਿ ਮੁਖਲਸ ਖਾਨ ਆਪਣੀ ਸਾਰੀ ਫੌਜ ਇਕੱਠੀ ਕਰਕੇ ਹਮਲਾ ਕਰਨ ਲੱਗਾ। ਆਪ ਜੀ ਵੀ ਆਪਣੇ ਸਾਰੇ ਸੂਰਮਿਆਂ ਨੂੰ ਜਿਹੜੇ ਸੱਜੇ ਖੱਬੇ ਹਨ ਸਭ ਨੂੰ ਇਕੱਠੇ ਕਰ ਲਵੋ।
ਅਬ ਕਹਿ ਇੱਕ ਹੱਲੀ ਕੀ ਤੁਰਕਾ,
ਮਹਾਰਾਜ ਬਸ ਹੁਣ ਇਸ ਵਾਰੀ ਤਾਂ ਇੱਕੋ ਹੱਲਾ ਹੀ ਹੋਣਾ, ਇੱਕੋ ਹੀ ਹੱਲਾ ਹੋਣਾ, ਇਹ ਅਖੀਰਲਾ ਹੱਲਾ ਹੈ।
ਬਿਜੀ ਡੰਕ ਤਬ ਬਾਜੀ ਗੁਰਕਾ,
ਇਸ ਅਖੀਰਲੇ ਹੱਲੇ ਵਿੱਚ ਸਾਰੇ ਤੁਰਕ ਸਿਮਟ ਜਾਣਗੇ, ਮਾਰੇ ਜਾਣਗੇ, ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ ਜਿੱਤ ਦੇ ਨਗਾਰੇ ਇਸ ਅਖੀਰਲੇ ਹੱਲੇ ਦੇ ਨਾਲ ਰਣ ਭੂਮੀ ਚ ਗੱਜਣਗੇ, ਗੂੰਜਣਗੇ, ਆਪ ਜੀ ਦੀ ਜਿੱਤ ਦੇ ਨਿਸ਼ਾਨ ਝੂਲਣਗੇ।
ਲੱਖਾ ਟਿਗ ਨਕਾਰਚੀ ਆਹ,
ਮਹਾਰਾਜ ਜੀ ਦਾ ਨਗਾਰਚੀ ਸੀ ਜਿਹਦਾ ਨਾਮ ਸੀ ਭਾਈ ਲੱਖਾ। ਖਾਲਸਾ ਜੀ, ਇੱਕ ਭਾਈ ਲੱਖਾ 6ਵੇਂ ਪਾਤਸ਼ਾਹ ਦੇ ਸਮੇਂ ਨਗਾਰਚੀ ਹੋਇਆ, ਇੱਕ ਭਾਈ ਲੱਖਾ ਸਿੰਘ ਜੀ ਮਹਾਰਾਜ ਕਲਗੀਧਰ ਜੀ ਦੇ ਸਮੇਂ ਨਗਾਰਚੀ ਹੋਏ ਹੈ, ਉਹਨਾਂ ਦਾ ਨਾਮ ਵੀ ਲੱਖਾ ਸਿੰਘ ਸੀ। ਤੋਂ 6ਵੇਂ ਪਾਤਸ਼ਾਹ ਜੀ ਦਾ ਨਗਾਰਚੀ ਜਿਹੜਾ ਨਗਾਰੇ ਤੇ ਚੋਭਾ ਮਾਰਦਾ ਸੀ, ਜਿਨ੍ਹਾਂ ਦਾ ਨਾਮ ਸੀ ਭਾਈ ਲੱਖਾ। ਖਾਲਸਾ ਜੀ, 10ਵੇਂ ਪਾਤਸ਼ਾਹ ਦੇ ਬਹੁਤ ਨਗਾਰਚੀ ਹੋਏ, ਉਹਨਾਂ ਬੇਅੰਤ ਨਗਾਰਚੀਆਂ 'ਚੋਂ ਇੱਕ ਬੜੇ ਵੱਡੇ ਮਹਾਨ ਤਤਵੇਤਾ ਮਹਾਂਪੁਰਖ ਨਗਾਰਚੀ ਹੋਏ ਬਾਬਾ ਅਜੈਪਾਲ ਸਿੰਘ ਜੀ। ਬਾਬਾ ਅਜੈਪਾਲ ਸਿੰਘ ਜੀ, ਜਿਨ੍ਹਾਂ ਦਾ ਨਾਭੇ ਸ਼ਹਿਰ ਦੇ ਵਿੱਚ ਸਥਾਨ ਹੈ, ਗੁਰਦੁਆਰਾ ਘੋੜਿਆਂ ਵਾਲਾ ਕਰਕੇ ਪ੍ਰਸਿੱਧ ਹੈ, ਗੁਰਦੁਆਰਾ ਡੇਰਾ ਬਾਬਾ ਅਜੈਪਾਲ ਸਿੰਘ ਜੀ, ਉਹ ਬਾਬਾ ਅਜੈਪਾਲ ਸਿੰਘ ਜੀ ਵੀ 10ਵੇਂ ਪਾਤਸ਼ਾਹ ਦੇ ਨਗਾਰਚੀ ਸੀ। ਜਦੋਂ ਮਹਾਰਾਜ ਸੱਚਖੰਡ ਜੋਤੀ ਜੋਤ ਸਮਾ ਗਏ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ, ਤੋ ਬਾਬਾ ਅਜੈਪਾਲ ਸਿੰਘ ਜੀ ਆਪਣੇ ਘੋੜਿਆਂ ਨੂੰ ਨਾਲ ਲੈ ਕੇ ਅਤੇ ਨਗਾਰੇ ਲੈ ਕੇ ਨਾਭੇ ਆ ਗਏ ਸਨ। ਚਿੜੀ ਸੀ, ਜੰਗਲ ਸੀ, ਇੱਥੇ ਆ ਕੇ ਉਹਨਾਂ ਨੇ ਆਸਣ ਲਾ ਲਿਆ ਸੀ। ਹੁਣ ਤਾਂ ਇਵੇਂ ਬਾਬਾ ਜੀ ਦੇ ਉਹ ਨਗਾਰੇ, ਪੁਰਾਣੇ ਨਗਾਰੇ, ਉਹਨਾਂ ਦੇ ਸ਼ਸਤਰ ਬਸਤਰ ਅੱਜ ਤੱਕ ਵੀ ਗੁਰਦੁਆਰਾ ਘੋੜਿਆਂ ਵਾਲੇ ਨਾਭਾ ਸ਼ਹਿਰ ਵਿਖੇ ਮੌਜੂਦ ਹਨ, ਸੰਗਤਾਂ ਦਰਸ਼ਨ ਕਰਦੀਆਂ ਨੇ। ਤੋ ਮਹਾਰਾਜ 6ਵੇਂ ਪਾਤਸ਼ਾਹ ਦੇ ਸਮੇਂ ਜਿਹੜਾ ਇਹ ਨਗਾਰਚੀ ਦਾ ਨਾਮ ਹੈ ਭਾਈ ਲੱਖਾ, ਭਾਈ ਲੱਖੇ ਨੂੰ ਇਸ਼ਾਰਾ ਹੋਇਆ, ਤੋ ਭਾਈ ਲੱਖਾ ਜੀ ਨੇ ਨਗਾਰੇ ਤੇ ਦੋਹਰੀਆਂ ਚੋਭਾ ਮਾਰ ਕੇ ਨਗਾਰਾ ਵਜਾਇਆ।
ਖਾਸ ਗੁਰੂ ਕੇ ਜੋ ਨਿਤ ਰਹਾ,
ਭਾਈ ਲੱਖਾ ਜੀ ਗੁਰੂ ਸਾਹਿਬ ਦੇ ਖਾਸ ਨਗਾਰਚੀਆਂ ਚੋਂ ਇੱਕ ਸੀ, ਜਿਹੜੇ ਮਹਾਰਾਜ ਜੀ ਦੇ ਖਾਸ ਸਿੱਖ ਸੀ ਨਾ, ਖਾਸ ਨੇੜੇ ਰਹਿਣ ਵਾਲੇ, ਉਹਨਾਂ ਵਿੱਚੋਂ ਇੱਕ ਸਨ ਭਾਈ ਲੱਖਾ ਜੀ।
ਸੈਨਾਪਤ ਅਪਰਨ ਕੇ ਜੁਦੇ,
ਬਾਕੀ ਜਿਹੜੇ ਸੈਨਾਪਤੀ ਨੇ ਉਹਨਾਂ ਦੇ ਵੱਖੋ ਵੱਖਰੇ ਨਗਾਰਚੀ ਸੀ, ਜਿਵੇਂ ਬਾਬਾ ਬਿਧੀ ਚੰਦ ਸਾਹਿਬ ਦੇ ਨਾਲ ਨਗਾਰਚੀ ਵੱਖਰਾ ਚੜ੍ਹਦਾ ਸੀ, ਪੈਂਦੇ ਖਾਂ ਦੇ ਨਾਲ ਜਿਹੜਾ ਨਗਾਰਚੀ ਫੌਜ ਲੈ ਕੇ ਜਾਂਦਾ ਸੀ ਉਹ ਵੱਖਰਾ ਸੀ, ਜਿਹੜਾ ਭਾਈ ਲੱਖਾ ਨਗਾਰਚੀ ਸੀ ਇਹ ਛੇਵੇਂ ਪਾਤਸ਼ਾਹ ਦਾ ਖਾਸ ਨਗਾਰਚੀ ਸੀ। ਜਦੋਂ ਛੇਵੇਂ ਪਾਤਸ਼ਾਹ ਹਮਲਾ ਕਰਦੇ ਸੀ ਉਦੋਂ ਭਾਈ ਲੱਖਾ ਨਗਾਰੇ ਤੇ ਚੋਭਾ ਲਾਉਂਦਾ ਸੀ।
ਨਿਜ ਨਿਜ ਮਿਸਲ ਰਹਿਤ ਜਦ ਕਦੇ,
ਬਾਕੀ ਜਿੰਨੇ ਨਗਾਰਚੀ ਸੀ ਆਪੋ ਆਪਣੀਆਂ ਮਿਸਲਾਂ ਚ ਰਹਿੰਦੇ ਸੀ, ਕਿਉਂਕਿ ਮਹਾਰਾਜ ਜੀ ਦੀ ਵੀ ਫੌਜ ਮਿਸਲਾਂ ਚ ਵੰਡੀ ਹੋਈ ਸੀ, ਕਿਤੇ 100 ਕਿਤੇ 50 ਕਿਤੇ 200 ਕਿਤੇ 500 ਸਿੱਖਾਂ ਦੇ, ਇੱਦਾਂ ਮਿਸਲਾਂ ਬਣਾਈਆਂ ਹੋਈਆਂ ਸੀ। ਵਾਰੋ ਵੇਰੀ ਹਮਲਾ ਹੁੰਦਾ ਸੀ। ਤੋ ਗਰੀਬ ਨਵਾਜ ਪਾਤਸ਼ਾਹ ਦੇ ਜਿਹੜੇ ਬਾਕੀ ਨਗਾਰਚੀ ਸੀ ਉਹ ਮਿਸਲਾਂ ਵਿੱਚ ਰਹਿੰਦੇ ਸਨ।
ਸ਼੍ਰੀ ਹਰਗੋਬਿੰਦ ਬਾਕ ਉਚਾਰੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਖਾਸ ਨਗਾਰਚੀ ਭਾਈ ਲੱਖਾ ਚੋਭਾ ਮਾਰਦਾ ਨਗਾਰੇ ਤੇ ਛੇਵੇਂ ਪਾਤਸ਼ਾਹ ਜੀ ਬੋਲੇ,
ਦੋਰੀ ਚੋਬਨ ਹਨੋ ਨਗਾਰੇ।
ਮਹਾਰਾਜ ਜੀ ਕਹਿੰਦੇ ਭਾਈ ਲੱਖਾ ਜ਼ੋਰ ਨਾਲ ਦੋਹਰੀਆਂ ਚੋਭਾਂ ਲਾਓ ਨਗਾਰੇ ਤੇ। ਇਹ ਨਗਾਰਾ ਵਜਾਉਣ ਦਾ ਮਤਲਬ ਹੈ ਕਿ ਅਸੀਂ ਇਹ ਬਾਦਸ਼ਾਹ ਦੀ ਆਨ ਨਹੀਂ ਮੰਨਦੇ, ਅਸੀਂ ਇਹਨਾਂ ਤੋਂ ਬਾਗੀ ਹਾਂ।
ਕਰੋ ਸੂਰ ਸੱਜੀ ਰਿਪ ਮਾਰੇ,
ਜਿੰਨੇ ਸੂਰਮੇ ਨੇ ਤਿਆਰ ਕਰੋ, ਬਸ ਹੁਣ ਅਖੀਰਲੇ ਹੱਲੇ ਵਿੱਚ ਵੈਰੀ ਨੂੰ ਮਾਰ ਮੁਕਾਵਾਂਗੇ।
ਅਬ ਕੀ ਥਿਰੇ ਨਾ ਭਾਜ ਪਧਾਰੇ,
ਬਸ ਹੁਣ ਨਹੀਂ ਇਹ ਥਿਰਨਗੇ ਸਾਡੇ ਸਾਹਮਣੇ, ਹੁਣ ਨਹੀਂ ਇਹ ਅੜਨਗੇ, ਹੁਣ ਜਾਂ ਤਾਂ ਭੱਜਣਗੇ ਜਾਂ ਫਿਰ ਰਣ ਭੂਮੀ ਚ ਮਾਰੇ ਜਾਣਗੇ।
ਐਸੀ ਕਰੋ ਮਲੇਛਨ ਮਾਰ,
ਇਹੋ ਜਿਹੀ ਨਾ ਮਲੇਛਾਂ ਨੂੰ ਮਾਰ ਮਾਰੋ, ਇਹੋ ਜੇ ਸ਼ਸਤਰ ਤੇ ਅਸਤਰ ਚਲਾ ਕੇ ਨਾ ਮਲੇਛਾਂ ਨੂੰ ਮਾਰੋ।
ਇੱਕ ਪਾਜਨ ਕੀ ਰਹੇ ਸੰਭਾਰ,
ਬਸ ਇਹਨਾਂ ਨੂੰ ਭੱਜਣਾ ਹੀ ਸੁੱਝੇ, ਅੜਨਾ ਨਾ ਸੁੱਝੇ, ਇਹਨਾਂ ਨੂੰ ਇਹ ਸੁੱਝੇ ਵੀ ਭੱਜ ਜਾਈਏ, ਨੱਠ ਜਾਈਏ ਰਣ ਭੂਮੀ ਨੂੰ ਛੱਡ ਕੇ, ਇਹੋ ਜੀ ਮਾਰ ਮਾਰੋ।
ਬਿਧੀ ਚੰਦ ਕਰ ਜੋਰ ਸੁਣਾਇਓ,
ਮਹਾਰਾਜ ਜੀ ਦੇ ਬਚਨ ਸੁਣ ਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਹੱਥ ਜੋੜ ਕੇ ਬੋਲੇ,
ਇਮਈ ਹੋਏ ਜਿਮ ਆਪ ਅਲਾਇਓ।
ਮਹਾਰਾਜ ਇਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਆਪ ਜੀ ਨੇ ਫੁਰਮਾਇਆ, ਜਿਵੇਂ ਆਪ ਜੀ ਨੇ ਹੁਕਮ ਕੀਤਾ ਗਰੀਬ ਨਵਾਜ, ਇਸੇ ਤਰ੍ਹਾਂ ਹੀ ਹੋਵੇਗਾ। ਇਉਂ ਹੀ ਰਣ ਭੂਮੀ ਚ ਦੁਸ਼ਮਣ ਭੱਜਣਗੇ।
ਉਤੇ ਸ਼ਿਰੋਮਣ ਸੀ ਹੱਥ ਹੋਏ,
ਜਿਹੜੇ ਇਹਨਾਂ ਦੇ ਵੱਡੇ ਵੱਡੇ ਖੱਬੀ ਖਾਨ ਜਰਨੈਲ ਸੀ ਮਹਾਰਾਜ, ਉਹ ਮੁਹੰਮਦ ਖਾਨ ਵਰਗੇ, ਬਹਾਦਰ ਖਾਨ ਵਰਗੇ, ਉਹ ਵੱਡੇ ਵੱਡੇ ਜਰਨੈਲ ਜਿਹੜੇ ਵੱਡੇ ਸਰਮੋਰ ਮੰਨੇ ਜਾਂਦੇ ਸੀ ਇਹਨਾਂ ਦੀ ਫੌਜ ਵਿੱਚ, ਉਹ ਰਣ ਭੂਮੀ ਚ ਸਭ ਮਾਰੇ ਜਾ ਚੁੱਕੇ ਨੇ।
ਕੁਛ ਕ ਪਗੈਲ ਆਨ ਫਿਰ ਟੋਏ,
ਆ ਜਿਹੜੇ ਆਏ ਨੇ ਦੁਬਾਰਾ, ਇਹ ਤਾਂ ਭਗੌੜੇ ਹੋ ਕੇ ਭੱਜੇ ਨੇ ਪਹਿਲਾਂ ਰਣ ਭੂਮੀ ਚੋਂ, ਇਹਦਾ ਪਹਿਲਾਂ ਹੌਸਲਾ ਛੱਡ ਕੇ ਭੱਜੇ ਪਗੈਲ ਨੇ, ਜਿਹਨਾਂ ਨੂੰ ਮੁੜ ਕੇ ਦੁਬਾਰਾ ਮੁਖਲਿਸ ਖਾਨ ਨਾਲ ਲੈ ਕੇ ਆ ਰਿਹਾ, ਇਹ ਭਗੌੜੇ ਹੁਣ ਸਾਡੇ ਸਾਹਮਣੇ ਕੀ ਖੜਨਗੇ।
ਅਹੀ ਪ੍ਰਤਾਪ ਆਪ ਕੋ ਪਾਰੇ,
ਮਹਾਰਾਜ ਛੇਵੇਂ ਪਾਤਸ਼ਾਹ ਇਹ ਤੁਹਾਡਾ ਪ੍ਰਤਾਪ ਹੈ, ਇਹ ਤੁਹਾਡਾ ਹੀ ਜਲਾਲ ਵਰਤ ਰਿਹਾ, ਤੁਹਾਡਾ ਹੀ ਤਾਣ ਵਰਤ ਰਿਹਾ ਹੈ।
ਮਰੀ ਮਲੇਛ ਕਿਤਕ ਬਿਨ ਮਾਰੇ,
ਮਹਾਰਾਜ ਕਈ ਮਲੇਛ ਤਾਂ ਬਿਨਾਂ ਮਾਰੇ ਹੀ ਮਾਰੇ ਗਏ, ਅਸੀਂ ਵੇਖੇ ਆ ਤੁਹਾਡੇ ਪ੍ਰਤਾਪ ਕਰਕੇ ਸਾਨੂੰ ਮਾਰਨੇ ਵੀ ਨਹੀਂ ਪਏ, ਉਹ ਬਿਨਾਂ ਮਾਰੇ ਹੀ ਰਣ ਭੂਮੀ ਚ ਡਿੱਗ ਡਿੱਗ ਕੇ ਹੀ ਮਰ ਗਏ ਨੇ ਗਛੀਆਂ ਖਾ ਕੇ।
ਗਿਰੀ ਅਚਾਨਕ ਹਯਨ ਪਜਾਵਤ,
ਕਈ ਤਾਂ ਘੋੜੇ ਭਜਾਉਂਦੇ ਭਜਾਉਂਦੇ ਡਿੱਗੇ, ਸਿਰ ਭਰਨੇ ਤੇ ਮਾਰੇ ਗਏ ਮਹਾਰਾਜ, ਨਾ ਉਹਨਾਂ ਨੂੰ ਤਲਵਾਰ ਲੱਗੀ, ਨਾ ਉਹਨਾਂ ਨੂੰ ਗੋਲੀ ਵੱਜੀ, ਨਾ ਉਹਨਾਂ ਨੂੰ ਤੀਰ ਵੱਜਾ, ਨਾ ਕੋਈ ਬਰਛਾ, ਨਾ ਕੋਈ ਨੇਜਾ। ਮਹਾਰਾਜ ਆਉਂਦੇ ਘੋੜੇ ਭਜਾਉਂਦੇ, ਇਕਦਮ ਘੋੜੇ ਤੋਂ ਉਛਲ ਕੇ ਡਿੱਗ ਪੈਂਦੇ ਤੇ ਮਰ ਜਾਂਦੇ। ਮਹਾਰਾਜ ਇਹੋ ਜਿਹਾ ਪ੍ਰਤਾਪ ਤੁਹਾਡਾ ਵਰਤਿਆ ਹੈ।
ਦਰੇ ਗਈ ਸੈਨਾ ਕੇ ਤਾਵਤ,
ਕਈ ਤਾਂ ਘੋੜਿਆਂ ਦੇ ਪੈਰਾਂ ਥੱਲੇ ਦਰੜ ਕੇ ਹੀ ਮਾਰੇ ਗਏ ਨੇ, ਜਿਹੜੇ ਇਹਨਾਂ ਦੇ ਪੈਦਲ ਸੂਰਮੇ ਸੀ ਬਹੁਤੇ ਡਿੱਗ ਪਏ ਜ਼ਮੀਨ ਤੇ, ਉਹ ਫਿਰ ਘੋੜਿਆਂ ਦੇ ਪੌੜਾਂ ਥੱਲੇ ਹੀ ਦਰੜ ਕੇ ਮਾਰੇ ਗਏ।
ਉਚਕ ਹਾਥਨ ਤੇ ਹਥਿਆਰ,
ਮਹਾਰਾਜ ਖਬਰੇ ਕੀ ਹੋਇਆ ਇਹਨਾਂ ਤੁਰਕਾਂ ਨੂੰ ਕਿ ਅਚਾਨਕ ਇਹਨਾਂ ਦੇ ਹੱਥਾਂ ਚੋਂ ਹਥਿਆਰ ਡਿੱਗੀ ਜਾਂਦੇ ਸੀ, ਤਲਵਾਰਾਂ ਡਿੱਗੀ ਜਾਂਦੀਆਂ ਸੀ, ਬੰਦੂਕਾਂ ਡਿੱਗ ਜਾਂਦੀਆਂ ਸੀ, ਨੇਜੇ ਬਰਛੇ ਇਹਨਾਂ ਦੇ ਹੱਥੋਂ ਡਿੱਗ ਪੈਂਦੇ ਸਨ।
ਗਿਰ ਤਰਨੀ ਪਰ ਨਹਿ ਨਾ ਸੰਭਾਰ,
ਇਹੋ ਜਿਹੇ ਸ਼ਸਤਰ ਇਹਨਾਂ ਦੇ ਹੱਥੋਂ ਡਿੱਗਦੇ ਵੀ ਮੁੜ ਕੇ ਇਹਨਾਂ ਨੂੰ ਹੱਥਾਂ ਚ ਸੰਭਾਲਣ ਜੋਗੇ ਨਹੀਂ ਮਿਲੇ, ਇਹ ਮੁੜ ਕੇ ਉਹਨਾਂ ਹਥਿਆਰਾਂ ਨੂੰ ਸੰਭਾਲ ਨਹੀਂ ਸਕੇ।
ਪੈਂਦੇ ਖਾਨ ਪਰਿਓ ਜਬ ਫੇਰ,
ਮਹਾਰਾਜ ਜਦੋਂ ਪੈਂਦੇ ਖਾਂ ਜੰਗ ਦੇ ਮੈਦਾਨ ਚ ਟੁੱਟ ਕੇ ਪਿਆ ਸੀ ਨਾ ਤੁਰਕਾਂ ਉੱਤੇ,
ਅਣਗਣ ਪਟਨ ਲਥੀਰ ਪਥੇਰ,
ਅਣਗਿਣਤ ਸੂਰਮੇ ਜਿਹੜੇ ਤੁਰਕਾਂ ਦੇ ਮਲੇਛਾਂ ਦੇ ਸੀ ਉਹਨਾਂ ਨੂੰ ਲਥੇਰ ਪਥੇਰ ਕਰ ਦਿੱਤਾ, ਉਹਨਾਂ ਨੂੰ ਲਾਸ਼ਾਂ ਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ।
ਕੀਤਕ ਸ਼ਸਤਰਨ ਸੋ ਚਿਤ ਮੇਲੇ,
ਕਈ ਤਾਂ ਹਥਿਆਰਾਂ ਨਾਲ ਸ਼ਸਤਰਾਂ ਨਾਲ ਕੱਟ ਕੇ ਨੇ ਜ਼ਮੀਨ ਤੇ ਸੁੱਟ ਦਿੱਤੇ।
ਕੀਤਕ ਸੰਘਾਰੀ ਹੱਥ ਧਕੇਲੇ,
ਰਾਜ ਪੈਂਦੇ ਖਾਂ ਇੰਨਾ ਬਲੀ ਹੈ ਵੀ ਕਈਆਂ ਨੂੰ ਤਾਂ ਸ਼ਸਤਰਾਂ ਨਾਲ ਵੱਢ ਕੇ ਸੁੱਟਿਆ, ਕਈ ਚਪੇੜਾਂ ਨਾਲ ਹੀ ਮਾਰ ਦਿੱਤੇ, ਕਈਆਂ ਨੂੰ ਧੱਕ ਕੇ ਲੈ ਗਿਆ ਤੇ ਪੈਰਾਂ ਥੱਲੇ ਦਰੜ ਕੇ ਮਾਰ ਦਿੱਤੇ।
ਪ੍ਰਥਮ ਤੁਫੰਗਨ ਚਲ ਬੋ ਕਰਿਓ,
ਮਹਾਰਾਜ ਪਹਿਲਾਂ ਬੰਦੂਕਾਂ ਦੀਆਂ ਗੋਲੀਆਂ ਦਗੀਆਂ ਸਨ, ਪਹਿਲਾਂ ਬੰਦੂਕਾਂ ਦੀਆਂ ਗੋਲੀਆਂ ਚੱਲੀਆਂ ਸਨ।
ਖੜਗ ਜੰਗ ਮੈਂ ਕਛੂ ਨਾ ਸਰਿਓ,
ਮੁੜ ਕੇ ਤਲਵਾਰਾਂ ਧੂ ਕੇ ਆਪ ਜੀ ਦੇ ਯੋਧੇ ਜਦੋਂ ਲੜੇ, ਪਤਾ ਨੀ ਤੁਰਕਾਂ ਦੇ ਖਬਰੇ ਹਥਿਆਰ ਬੰਨੇ ਗਏ, ਉਹਨਾਂ ਦੇ ਮਹਾਰਾਜ ਜੀ ਸ਼ਸਤਰ ਹੀ ਨਹੀਂ ਚੱਲੇ, ਉਹ ਤਲਵਾਰ ਚੁੱਕਦੇ ਸੀ ਮਾਰਨ ਨੂੰ ਨਾਲ ਹੀ ਡਿੱਗ ਪੈਂਦੇ ਸੀ, ਖਬਰੇ ਕਿਹੋ ਜੀ ਖੇਡ ਵਰਤੀ ਅਸੀਂ ਆਪ ਵੇਖੀ ਮਹਾਰਾਜ। ਬਾਬਾ ਬਿਧੀ ਚੰਦ ਸਾਹਿਬ ਜੀ ਦੱਸਦੇ ਮਹਾਰਾਜ ਤੁਰਕਾਂ ਨੂੰ ਹਥਿਆਰ ਚੁੱਕਣੇ ਹੀ ਭੁੱਲ ਗਏ, ਉਹਨਾਂ ਨੂੰ ਚਲਾਣੇ ਤਾਂ ਕਿਤੇ ਮਹਾਰਾਜ ਜੀ ਫੜਨੇ ਵੀ ਭੁੱਲ ਗਏ।
ਤਥਾ ਭਈ ਜੀ ਅਬ ਕੀ ਬਾਰੇ,
ਮਹਾਰਾਜ ਇਸੇ ਤਰ੍ਹਾਂ ਜੇ ਹੁਣ ਵੀ ਹੋ ਗਿਆ, ਇਸੇ ਤਰ੍ਹਾਂ ਜੇ ਹੁਣ ਵੀ ਆਪ ਜੀ ਦਾ ਪ੍ਰਤਾਪ ਇੱਦਾਂ ਵਰਤਿਆ।
ਕੁਛ ਮਰ ਹੈ ਕੁਛ ਭਾਜੇ ਹਾਰੇ,
ਮਹਾਰਾਜ ਜਿਹੜੇ ਰਹਿ ਗਏ ਨੇ ਕੁਝ ਮਾਰੇ ਜਾਣਗੇ, ਜਿਹੜੇ ਉਹੀ ਬਚਣਗੇ ਜਿਹੜੇ ਰਣ ਭੂਮੀ ਨੂੰ ਛੱਡ ਕੇ ਭੱਜ ਜਾਣਗੇ।
ਕਿਮ ਬੋਲਤੈ ਲਸ਼ਕਰ ਆਇਓ,
ਇਹ ਤਾਂ ਬਾਬਾ ਬਿਧੀ ਚੰਦ ਸਾਹਿਬ ਜੀ ਇਹ ਗੱਲਾਂ ਕਰ ਹੀ ਰਹੇ ਸਨ ਕਿ ਇਹਨਾਂ ਨੂੰ ਮੁਖਲਸ ਖਾਨ ਦਾ ਲਸ਼ਕਰ ਜਿਹੜਾ ਬਾਕੀ ਉਹਨਾਂ ਨੂੰ ਨਾਲ ਲੈ ਕੇ ਮਾਰੋ ਮਾਰ ਕਰਦਿਆਂ, ਯਾਲੀ ਯਾਲੀ ਕਰਦਿਆਂ, ਅੱਲਾਹੂ ਅਕਬਰ ਕਰਦਿਆਂ ਵਧਦੇ ਆਏ।
ਮਾਰ ਤੁਪਕ ਜੀ ਤੱਕ ਨੀਅਰ ਆਇਓ,
ਜਿਹੜੇ ਨੇੜੇ ਆਏ ਮਹਾਰਾਜ ਜੀ ਦੇ ਸੂਰਮਿਆਂ ਬੰਦੂਕਾਂ ਤਿਆਰ ਰੱਖੀਆਂ ਸੀ ਕਿ ਪਹਿਲਾਂ ਗੋਲੀਆਂ ਨਾਲ ਸਵਾਗਤ ਕੀਤਾ ਜਾਏ, ਇਹਨਾਂ ਨੂੰ ਸ਼ੱਕਰ ਪਾਰੇ ਖਵਾਉਂਦੇ ਜਾਣ, ਕਹਿੰਦੇ ਪਹਿਲਾਂ ਗੋਲੀਆਂ ਦੇ ਨਾਲ ਸ਼ੱਕਰ ਪਾਰੇ ਛਕਾਏ ਨਾ ਤੁਰਕਾਂ ਨੂੰ।
ਜਵਾਲਾ ਬੰਮਣੀ ਸਭ ਮਿਲ ਛੋਰੀ,
ਕਹਿੰਦੇ ਰਲ ਕੇ ਇਕੱਠਿਆਂ ਨੇ ਹੀ ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ, ਜਵਾਲਾ ਬੰਮਣੀਆਂ ਦਾਗ ਦਿੱਤੀਆਂ, ਕਾਸ਼ਟ ਪਿਸਟਣੀਆਂ ਚਲਾ ਦਿੱਤੀਆਂ।
ਪਹੁੰਚ ਦੂਰ ਲੋ ਲਾਗਤ ਗੋਰੀ,
ਕਹਿੰਦੇ ਪਾਤਸ਼ਾਹ ਦੇ ਯੋਧਿਆਂ ਦੀਆਂ ਚਲਾਈਆਂ ਗੋਲੀਆਂ ਦੂਰ ਤੱਕ ਮਾਰ ਕਰਦੀਆਂ ਨੇ, ਜਿੱਥੇ ਤੁਰਕ ਆ ਰਹੇ ਨੇ ਉਹਨਾਂ ਦੇ ਸਮੂਹ ਦੇ ਉੱਤੇ ਗੋਲੀਆਂ ਦਗਦੀਆਂ ਨੇ ਔਰ ਦਰਦੜ ਕਰਕੇ ਜ਼ਮੀਨ ਤੇ ਡਿੱਗਣ ਲੱਗੇ ਨੇ।
ਉਚੰਗ ਪ੍ਰਿਆਤ ਛੰਦ ਪਿਖੀ ਆਪ ਮੈਂ ਫਿਰ ਬਾਜੇ ਨਗਾਰੇ,
ਕਹਿੰਦੇ ਜਦੋਂ ਆਪਸ ਵਿੱਚ ਆਹਮੋ ਸਾਹਮਣੇ ਸੂਰਮੇ ਇੱਕ ਦੂਜੇ ਨੂੰ ਵੇਖਦੇ ਆ, ਵੇਖਦਿਆਂ ਨਗਾਰੇ ਵੱਜੇ, ਉਧਰ ਤੁਰਕਾਂ ਦੀ ਫੌਜ ਦੇ ਨਗਾਰਚੀਆਂ ਨੇ ਵੀ ਨਗਾਰਿਆਂ ਤੇ ਚੋਭਾਂ ਲਾਈਆਂ, ਇਧਰ ਸਤਿਗੁਰੂ ਜੀ ਦੇ ਨਗਾਰਚੀਆਂ ਨੇ ਵੀ ਨਗਾਰਿਆਂ ਤੇ ਚੋਭਾਂ ਮਾਰੀਆਂ।
ਦਹੂ ਓਰ ਤੇ ਵੀਰ ਬੰਕੇ ਕਰਾਰੇ,
ਦੋਹਾਂ ਪਾਸਿਓਂ ਬੜੇ ਬੜੇ ਬੰਕੇ ਨੌਜਵਾਨ ਉੱਚੇ ਉੱਚੇ ਲੰਮੇ ਕੱਦਾਂ ਕੱਠਾਂ ਵਾਲੇ ਸੂਰਮੇ ਲੜਦੇ ਨੇ।
ਪਲੀ ਤੇ ਤੋਕੇ ਜਵਾਲਾ ਮਾਲਾ ਜਗਾਈ,
ਪਲੀ ਤੇ ਧੁਖਣ ਲੱਗੇ ਨੇ, ਜਵਾਲਾ ਬੰਮਣੀਆਂ ਚੱਲਣ ਲੱਗੀਆਂ ਨੇ, ਏਦਾਂ ਲੱਗਦਾ ਜਿਵੇਂ ਅੱਗ ਦੀਆਂ ਮਲਾਵਾਂ ਬਣਾ ਕੇ ਕਹਿੰਦੇ ਰਣ ਭੂਮੀ ਚ ਲਿਆਂਦੀਆਂ ਹੋਣ।
ਉਠਿਓ ਨਾਦ ਉਚੰ ਨਬੰ ਤਮ ਚਾਈ,
ਬੜੀ ਭਿਆਨਕ ਆਵਾਜ਼ ਉੱਠੀ ਹੈ ਬੰਦੂਕਾਂ ਦੇ ਚੱਲਣ ਦੀ, ਸਾਰੀ ਰਣ ਭੂਮੀ ਚ ਬੰਦੂਕਾਂ ਦੇ ਚੱਲਣ ਦਾ ਧੂੰਆਂ ਪਸਰ ਗਿਆ।
ਕਰੀ ਤੁੰਦ ਤਾਜੀ ਪਾਈ ਸ਼ਤਰੂ ਸੋਹੇ,
ਆਪਣੇ ਘੋੜਿਆਂ ਨੂੰ ਤੇਜ ਕਰਕੇ ਸੂਰਮੇ ਵਧਦੇ ਨੇ ਔਰ ਦੁਸ਼ਮਣਾਂ ਨੂੰ ਇੱਕ ਦੂਜੇ ਨੂੰ ਤੱਕਦੇ ਹਨ।
ਰਿਸੀ ਸੂਰ ਸਾਰੇ ਕਰੀ ਬੰਕ ਪੋਹੇ,
ਸਭ ਸੂਰਮੇ ਰੋਸ ਵਿੱਚ ਆਏ ਹੋਏ ਨੇ ਔਰ ਪੌਹਾਂ ਟੇਢੀਆਂ ਕਰਕੇ ਇੱਕ ਦੂਜੇ ਨੂੰ ਵੇਖਦੇ ਹੈ ਔਰ ਕਚੀਚੀਆਂ ਵੱਟ ਵੱਟ ਕੇ ਗੁੱਸਾ ਜ਼ਾਹਰ ਕਰਦੇ ਨੇ।
ਤਵਾਵੇਂ ਤੁਰੰਗੰ ਤੁਫੰਗੰ ਚਲਾਵੇਂ,
ਬੰਦੂਕਾਂ ਚਲਾਉਂਦੇ ਹੈ, ਘੋੜਿਆਂ ਨੂੰ ਤੇਜ ਕਰਕੇ ਰਣ ਭੂਮੀ ਚ ਤੋਰਦੇ ਹਨ।
ਵਧੈ ਜੋਨ ਆਗੇ ਤਿਸੇ ਤਾਕ ਕਾਵੇਂ,
ਜਿਹੜਾ ਵੀ ਦੁਸ਼ਮਣ ਅੱਗੇ ਵੱਧ ਕੇ ਆਉਂਦਾ ਉਹਦੀ ਛਾਤੀ ਜਾਂ ਮੱਥੇ ਦਾ ਨਿਸ਼ਾਨਾ ਲਾ ਕੇ ਗੋਲੀ ਤੱਕ ਕੇ ਚਲਾਉਂਦੇ ਹਨ।
ਗਿਰੀ ਲਾਗ ਗੋਰੀ ਸੰਭਾਰੇ ਨਾ ਫੇਰੇ,
ਜਿਹਨੂੰ ਜਾ ਕੇ ਗੋਲੀ ਵੱਜਦੀ ਹੈ ਫਿਰ ਉਹ ਆਪਣਾ ਆਪ ਨਹੀਂ ਸੰਭਾਲਦਾ, ਉਹ ਰਣ ਭੂਮੀ ਦੇ ਉੱਤੇ ਡਿੱਗ ਜਾਂਦਾ ਹੈ।
ਚਲੀ ਆਏ ਨੇਰੇ ਮਹਾਕਾਲ ਪ੍ਰੇਰੇ,
ਕਾਲ ਦੇ ਪ੍ਰੇਰੇ ਹੋਏ ਉਹ ਦੁਸ਼ਮਣ ਜਿੰਨੇ ਸੀ ਤੁਰਕਾਂ ਦੇ, ਸਭ ਮਹਾਰਾਜ ਜੀ ਦੇ ਯੋਧਿਆਂ ਤੇ ਸਤਿਗੁਰਾਂ ਦੇ ਪਾਸ ਵੱਧ ਕੇ ਆਉਣ ਲੱਗੇ।
ਨਚੀ ਜੋਗਣੀ ਹੱਥ ਧਾਰੇ ਕਪਾਲਾ,
ਇੱਕ ਵਾਰੀ ਦੁਬਾਰਾ ਘਮਾਸਾਨ ਜੰਗ ਵੇਖ ਕੇ ਜੋਗਣੀਆਂ ਨੱਚਣ ਲੱਗ ਪਈਆਂ। ਆਹਾ ਦੁਬਾਰਾ ਬਣ ਗਿਆ ਮੌਕਾ ਖੂਨ ਪੀਣ ਦਾ, ਹੱਥ 'ਚ ਖੱਪਰ ਲੈ ਕੇ ਦੌੜੀਆਂ ਆਉਂਦੀਆਂ, ਛੇਤੀ ਨਾਲ ਮਰਨ ਸੂਰਮੇ ਔਰ ਇਹਨਾਂ ਦੇ ਖੂਨ ਦੇ ਖੱਪਰ ਭਰ ਭਰ ਕੇ ਪੀਵੀਏ।
ਪਰੀ ਸ਼੍ਰੋਣ ਸੋ ਫੇਰ ਪੀਵੇ ਕਰਾਲਾ।
ਜੋਗਣੀਆਂ ਨੱਚਦੀਆਂ ਭਮਾਟਰੀਆਂ ਲੈਂਦੀਆਂ ਰਣ ਭੂਮੀ 'ਚ, ਭੱਜੀਆਂ ਆਉਂਦੀਆਂ, ਆ ਕੇ ਸੂਰਮਿਆਂ ਦੇ ਸਰੀਰ 'ਚ ਨਿਕਲਦਾ ਤੱਤਾ ਤੱਤਾ ਖੂਨ, ਗਰਮ ਗਰਮ ਖੂਨ, ਉਹ ਕਹਿੰਦੇ ਭਰ ਭਰ ਕੇ ਖੱਪਰਾਂ ਵਿੱਚ ਪੀਣ ਲੱਗੀਆਂ ਹਨ।
ਤਬੇ ਭੀਮ ਪੈਰੋ ਫਿਰਿਓ ਮੋਦ ਪਾਏ।
ਜਿਹੜਾ ਪੈਰੋਂ ਹੈ ਦੇਵਤਾ ਰਣ ਭੂਮੀ ਦਾ, ਉਹ ਵੀ ਬੜਾ ਭਿਆਨਕ ਵਿਕਰਾਲ ਰੂਪ ਲੈ ਕੇ ਰਣ ਭੂਮੀ 'ਚ ਫਿਰਨ ਲੱਗਾ।
ਪੱਖੀ ਮਾਸ ਗੋਮਾਏ ਕੰਕੈ ਅਗਾਏ।
ਜਿਹੜੇ ਗਿੱਦੜ ਨੇ ਉਹ ਖਾ ਕੇ ਸੂਰਮਿਆਂ ਦਾ ਮਾਸ ਰੱਜ ਕੇ ਕੂਕਦੇ ਨੇ ਔਰ ਕੂਕਰ ਹਰੂੜਾਂ ਕੱਢਦੇ ਆ ਉੱਚੀ ਉੱਚੀ ਆਵਾਜ਼ ਦੇ ਵਿੱਚ। ਜਿਹੜੀਆਂ ਚੀਲਾਂ ਤੇ ਗਿੱਧਾਂ ਨੇ ਉਹ ਮਾਸ ਦੇ ਡੱਕਰੇ ਲੈ ਕੇ ਹਵਾ ਵਿੱਚ ਉੱਡਦੀਆਂ ਹਨ।
ਮਹਾਕਾਕ ਬੋਲੇ ਉਡੰਤੇ ਪਰਮਾਏ।
ਕਾਂ ਰਣ ਭੂਮੀ ਵਿੱਚ ਫਿਰਦੇ ਨੇ ਮਾਸ ਖਾ ਕੇ, ਨਾਲੇ ਕਾਂ ਕਾਂ ਦੀ ਆਵਾਜ਼ ਦੇ ਨਾਲ ਆਕਾਸ਼ ਗੁੰਜਾਇਆ ਹੋਇਆ।
ਜਿਤੇ ਮਾਸ ਹਾਰੀ ਮਿਲੇ ਬ੍ਰਿੰਦੇ ਆਏ।
ਜਿੰਨੇ ਮਾਸ ਖਾਣ ਵਾਲੇ ਜਾਨਵਰ ਨੇ, ਕੁੱਤੇ ਗਿੱਦੜ ਚੀਲਾਂ ਗਿੱਧਾਂ ਕਾਂ ਚਿੱਟੀਆਂ ਚੀਲਾਂ, ਇਹ ਸਾਰੀਆਂ ਇੱਲਾਂ ਆਦਿਕ ਰਣ ਭੂਮੀ ਦੇ ਵਿੱਚ ਆ ਗਏ ਨੇ।
ਪਾਦੜੀ ਚੰਦ ਦਲ ਟੁਕੇ ਦੋਏ ਕਰ ਮਾਰ ਮਾਰ।
ਦੋਹਾਂ ਪਾਸਿਓਂ ਦਲ ਟੁਕੇ ਨੇ, ਮਾਰੋ ਮਾਰ ਕਰਦਿਆਂ ਇੱਕ ਦੂਜੇ ਦੇ ਨੇੜੇ ਹੋਣ ਲੱਗੇ ਨੇ।
ਬਹੁਤ ਛੁੱਟੀ ਤੁਪਕ ਗੋਰੀ ਪ੍ਰਹਾਰ।
ਬਹੁਤ ਸਾਰੀਆਂ ਗੋਲੀਆਂ ਚੱਲੀਆਂ, ਉਹਨਾਂ ਗੋਲੀਆਂ ਦੀ ਮਾਰ ਨਾਲ ਬਹੁਤੇ ਸੂਰਮੇ ਮਾਰੇ ਗਏ।
ਗਿਰ ਪਰੇ ਸੂਰ ਫੁੱਟੇ ਸਰੀਰ।
ਜਿਹੜੇ ਡਿੱਗ ਗਏ ਨੇ ਗੋਲੀਆਂ ਖਾ ਕੇ ਰਣ ਭੂਮੀ 'ਚ, ਉਹਨਾਂ ਦੇ ਸਰੀਰ ਫੁੱਟ ਗਏ ਨੇ। ਜਿੱਥੇ ਜਿੱਥੇ ਗੋਲੀ ਵੱਜਦੀ ਕਿਤੇ ਛੱਡਦੀ ਹੈ, ਉਹ ਤੋੜ ਕੇ ਛੱਡ ਦਿੰਦੀ ਹੈ।
ਯਾ ਫਿਰੇ ਛੂਚ ਜਬ ਮਰਤ ਬੀਰ।
ਜਦੋਂ ਯੋਧੇ ਮਰ ਕੇ ਜ਼ਮੀਨ ਤੇ ਡਿੱਗ ਜਾਂਦੇ ਨੇ, ਉਹਨਾਂ ਦੇ ਘੋੜੇ ਖਾਲੀ ਤੁਰਦੇ ਆ। ਘੋੜਿਆਂ ਤੇ ਕਾਠੀਆਂ ਪਈਆਂ ਬੜੀਆਂ ਬੜੀਆਂ ਕੀਮਤੀ, ਪਰ ਉਹਨਾਂ ਦੇ ਮਾਲਕ ਨਹੀਂ ਰਹੇ, ਘੋੜੇ ਲਾਵੇਂ ਹੀ ਖਾਲੀ ਦੌੜੇ ਫਿਰਦੇ ਨੇ।
ਦੋ ਦਿਸ਼ਨ ਬ੍ਰਿੰਦ ਗੁਲਕਾਂ ਚਲੰਤ।
ਦੋਹਾਂ ਪਾਸਿਓਂ ਗੋਲੀਆਂ ਚੱਲਦੀਆਂ, ਇਧਰੋਂ ਮਹਾਰਾਜ ਜੀ ਦੇ ਸੂਰਮੇ ਤੱਕ ਤੱਕ ਗੋਲੀਆਂ ਦਾਗਦੇ, ਉਧਰੋਂ ਤੁਰਕ ਤੇ ਮਲੇਛ ਵੀ ਗੋਲੀਆਂ ਦਾਗਦੇ ਨੇ।
ਜਨ ਚੇਤ ਮਾਸ ਓਰੇ ਪਰੰਤ।
ਗੋਲੀਆਂ ਚੱਲ ਰਹੀਆਂ, ਮਾਨੋ ਜਿਵੇਂ ਚੇਤਰ ਦੇ ਮਹੀਨੇ ਦੇ ਵਿੱਚ ਗੜੇ ਪੈ ਰਹੇ ਹੁਣ, ਏਦਾਂ ਗੋਲੀਆਂ ਚੱਲਦੀਆਂ। ਗੜੇ ਨਹੀਂ ਪੈਂਦੇ ਆਕਾਸ਼ ਵਿੱਚੋਂ ਜਿਵੇਂ ਦੜਦੜ ਕਰਕੇ ਜ਼ਮੀਨ ਤੇ, ਏਦਾਂ ਗੋਲੀਆਂ ਦਾ ਮੀਂਹ ਵਰਸ ਰਿਹਾ, ਗੜੇ ਪੈ ਰਹੇ ਨੇ ਗੋਲੀਆਂ ਦੇ।
ਇੱਥੇ ਉੱਤ ਪਰਮਾਏ ਕੋਰੇ ਤਵਾਏ।
ਇੱਧਰ ਉੱਧਰ ਭਜਾਉਂਦੇ ਆ ਘੋੜਿਆਂ ਨੂੰ, ਰਣ ਭੂਮੀ ਵਿੱਚ ਫਿਰਦੇ ਨੇ।
ਰਿਪਹਨੇ ਤਾਕ ਤੁਪਕਨ ਚਲਾਏ।
ਜਿਹੜਾ ਦੁਸ਼ਮਣ ਸਾਹਮਣੇ ਆਉਂਦਾ, ਉਹਦਾ ਤੱਕ ਕੇ ਨਿਸ਼ਾਨਾ ਗੋਲੀ ਦਾਗਦੇ ਆ। ਇਹ ਨੀ ਵੀ ਏਦਾਂ ਹੀ ਹਵਾ ਵਿੱਚ ਹੀ ਗੋਲੀਆਂ ਚਲਾਈ ਜਾਂਦੇ ਮਹਾਰਾਜ ਜੀ ਦੇ ਯੋਧੇ। ਕਹਿੰਦੇ ਤੱਕ ਤੱਕ ਕੇ ਗੋਲੀਆਂ ਦਾਗਦੇ, ਵੀ ਗੋਲੀ ਖਾਲੀ ਨਾ ਜਾਏ, ਨਿਸ਼ਫਲ ਨਾ ਜਾਏ।
ਗੁਰ ਹਰਗੋਬਿੰਦ ਗਮਨੇ ਆਗਾਰ।
ਧੰਨ ਗੁਰੂ ਹਰਗੋਬਿੰਦ ਸਾਹਿਬ, ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰਾਂ ਨੇ ਆਪਣੇ ਕੁਮੈਤ ਰੰਗ ਦੇ ਘੋੜੇ ਨੂੰ ਅੱਗੇ ਤੋਰਿਆ।
ਦਿੜ ਚਾਂਪੇ ਆਪ ਕਰ ਲੀਨ ਤਾਰ।
ਗੁਰਦੇਵ ਨੇ ਬੜੀ ਕਠੋਰ ਕਮਾਨ ਹੈ, ਧਨਖ ਹੈ, ਨੋ ਟੰਕਾ ਆਪਣੇ ਪਾਵਨ ਹੱਥਾਂ ਵਿੱਚ ਸਤਿਗੁਰੂ ਜੀ ਨੇ ਸੰਭਾਲਿਆ।
ਦਸ ਤਰ ਕਸ਼ ਸਰ ਆਗੇ ਚਲਾਏ।
ਗੁਰਦੇਵ ਨੇ ਇੱਕ ਕਰਕੇ ਫਿਰ ਦੋ ਤਿੰਨ ਦਸ ਤੀਰ ਅੱਗੇ ਹੋ ਕੇ ਗਰੀਬ ਨਵਾਜ ਪਾਤਸ਼ਾਹ ਨੇ ਆਪਣੀ ਕਮਾਨ ਚੋਂ ਚਲਾਏ।
ਉਨ ਭਰੇ ਫੇਰ ਨੀਕੇ ਮੰਗਾਏ।
ਕਹਿੰਦੇ ਦਸ ਪੱਥੇ ਖਾਲੀ ਕਰ ਦਿੱਤੇ ਸਤਿਗੁਰਾਂ ਨੇ ਤੀਰ ਚਲਾ ਕੇ, ਫਿਰ ਹੋਰ ਮੰਗਾ ਲਏ ਪੱਥਾ ਭਰਨ ਵਾਸਤੇ।
ਖਰ ਖੱਪਰੇ ਅੰਜੁਲ ਕੇ ਸਮਾਨ।
ਬੁੱਕ ਬੁੱਕ ਚੌੜੇ ਖੱਪਰੇ ਤੀਰ ਨੇ ਮਹਾਰਾਜ ਜੀ ਦੇ, ਜਿਹੜੇ ਰਣ ਭੂਮੀ 'ਚ ਚੱਲਦੇ ਨੇ।
ਸਮਸੀਲ ਕਿਤਕ ਤੁੱਕੇ ਮਹਾਨ।
ਕਹਿੰਦੇ ਕਈ ਤੀਰ ਤਾਂ ਬਰਛਿਆਂ ਵਾਂਗੂ ਹੀ ਨੇ, ਜਿਵੇਂ ਬਰਛਾ ਨਹੀਂ ਹੁੰਦਾ, ਕਹਿੰਦੇ ਬਰਛਿਆਂ ਵਾਂਗੂ ਚੌੜੇ ਤੀਰ ਨੇ, ਕਈ ਤੁੱਕੇ ਤੀਰ ਵੀ ਨੇ। ਤੁੱਕੇ ਤੀਰ ਜਿਵੇਂ ਤੁੱਕਾ ਹੁੰਦਾ ਨਾ ਖਿੱਕਰ ਦਾ, ਉਹਦੇ ਵਾਂਗੂ ਬਣੇ ਤੁੱਕੇ ਤੀਰ ਉਹ ਵੀ ਚਲਾਉਂਦੇ, ਬਦਾਮ ਚੇ ਅਰਧ ਚੰਦਰੇ, ਇਦਾਂ ਤੀਰਾਂ ਦੀਆਂ ਵੀ ਕਈ ਤਰ੍ਹਾਂ ਦੀਆਂ ਕਿਸਮਾਂ ਮਹਾਰਾਜ ਜੀ ਚਲਾਉਂਦੇ ਨੇ।
ਅਰਧ ਚੰਦਰ ਜਥਾ ਜਿਸ ਕੇ ਆਕਾਰ,
ਅਰਧ ਚੰਦਰੇ ਤੀਰ, ਇਹ ਅਰਧ ਚੰਦਰੇ ਤੀਰ ਦੁਸ਼ਮਣ ਦੀ ਜਿਹੜੀ ਸਾਹ ਰਗ ਹੈ, ਗਰਦਨ ਹੈ, ਉਹਨੂੰ ਕੱਟਣ ਦੇ ਕੰਮ ਆਉਂਦਾ, ਜਾਂ ਵੈਰੀ ਦੇ ਹੱਥ ਵਿੱਚ ਫੜੀ ਜਿਹੜੀ ਕਮਾਨ ਹੈ ਉਹਨੂੰ ਤੋੜਨ ਦੇ ਕੰਮ ਆਉਂਦਾ। ਕਹਿੰਦੇ ਉਹ ਅਰਧ ਚੰਦਰੇ ਤੀਰ, ਤੁੱਕੇ ਤੀਰ ਮਹਾਰਾਜ ਜੀ ਰਣ ਭੂਮੀ ਚ ਚਲਾਉਂਦੇ ਨੇ।
ਸਰ ਮੀਨ ਮੁਖੇ ਜਿਨ ਅਧਿਕ ਮਾਰ,
ਮੀਨ ਮੁਖੇ ਜਿਵੇਂ ਮੱਛੀ ਦੇ ਮੂੰਹ ਵਾਂਗੂ ਤੀਰ ਬਣੇ ਹੁੰਦੇ ਉਹ ਚਲਾਉਂਦੇ, ਇਹਨਾਂ ਦੀ ਬਹੁਤ ਜ਼ਿਆਦਾ ਭਿਆਨਕ ਮਾਰ ਹੈ ਰਣ ਭੂਮੀ ਵਿੱਚ।
ਹਰ ਕੰਟਕ ਸੀ ਕੀ ਤੱਕ ਕਰਾਏ,
ਕਈ ਤੀਰ ਜਿਵੇਂ ਕੰਡਾ ਨਹੀਂ ਹੁੰਦਾ ਅੱਗੋਂ ਤਿੱਖਾ ਜਾ ਤੇ ਪਿੱਛੋਂ ਮੋਟਾ ਸੂਏ ਜੇ ਵਾਂਗੂ, ਕਹਿੰਦੇ ਕਈ ਤੀਰ ਉਹ ਕਢਵਾ ਕੇ ਰੱਖੇ ਹੋਏ ਮਹਾਰਾਜ ਜੀ ਉਹ ਵੀ ਚਲਾਉਂਦੇ ਨੇ।
ਤਬ ਚਲੇ ਸ਼ੂਕ ਜਨ ਨਾਗ ਜਾਏ,
ਕਹਿੰਦੇ ਜਦੋਂ ਉਹ ਤੀਰ ਜਿਹੜੇ ਕਾਂਟੇ ਤੀਰ ਨੇ ਕੰਡਿਆਂ ਵਾਂਗੂ ਚੱਲਦੇ ਆ ਸ਼ੂਕਦੇ ਹੋਏ, ਏਦਾਂ ਜਾਂਦੇ ਆ ਜਿਵੇਂ ਨਾਗ ਜਾਂਦੇ ਹੁਣ ਉੱਡਣੇ।
ਜਬ ਪਰੇ ਸੈਨ ਤੁਰ ਕਾਨ ਮਾਈ,
ਜਦੋਂ ਸਾਹਿਬਾਂ ਦੇ ਚਲਾਏ ਤੀਰ ਤੁਰਕਾਂ ਦੇ ਦਲ ਦੇ ਵਿੱਚ ਜਾ ਕੇ ਪੈਂਦੇ ਨੇ।
ਚਲ ਸਾਫ ਸ਼ਿਗਰ ਸੁਪਟਨ ਲਗਾਏ,
ਕਹਿੰਦੇ ਸਾਫ ਹੀ ਲੰਘ ਜਾਂਦੇ, ਜਿਹਦੀ ਛਾਤੀ ਚ ਵੱਜ ਕੇ ਪਾਰ ਜਾਂਦਾ ਨਾ ਤੀਰ, ਕਹਿੰਦੇ ਸੁੱਕਾ ਹੀ ਲੰਘ ਜਾਂਦਾ, ਖੂਨ ਤੱਕ ਨਹੀਂ ਲੱਗਦਾ ਤੀਰ ਨੂੰ। ਦੂਜੇ ਦੀ ਛਾਤੀ ਚ ਵੀ ਸੁੱਕਾ, ਤੀਜੇ ਦੀ ਵੀ ਛਾਤੀ ਚੋਂ ਸੁੱਕਾ, ਚੌਥੇ ਪੰਜਵੇਂ ਦੇ ਸੂਰਮੇ ਦੇ ਸਰੀਰ ਚੋਂ ਜਦੋਂ ਲੰਘਦਾ ਫਿਰ ਉਹਨੂੰ ਮਾੜਾ ਮੋਟਾ ਖੂਨ ਲੱਗਦਾ, ਨਹੀਂ ਤਾਂ ਸੁੱਕਾ ਹੀ ਲੰਘ ਜਾਂਦਾ ਤੀਰ ਸਤਿਗੁਰਾਂ ਦਾ ਚਲਾਇਆ।
ਇੱਕ ਬੇਦ ਦੁੱਤੀਐ ਕਹਿ ਲਗਤ ਜਾਏ,
ਕਹਿੰਦੇ ਇੱਕ ਨੂੰ ਵਿੰਨ ਕੇ ਦੂਜੇ ਨੂੰ ਜਾ ਵੱਜਦਾ, ਦੂਜੇ ਨੂੰ ਵਿੰਨ ਕੇ ਤੀਜੇ ਨੂੰ ਜਾ ਲੱਗਦਾ।
ਤੈ ਛੇਦ ਤੀਸਰੇ ਕਰੇ ਕਾਏ,
ਤੀਜੇ ਨੂੰ ਵਿੰਨ ਕੇ ਚੌਥੇ ਨੂੰ ਵੀ ਪਾਰ ਨਿਕਲ ਜਾਂਦਾ ਹੈ।
ਯਾ ਹੋਏ ਕੇ ਪੱਟ ਜਿਸ ਕੇ ਲਗੰਤ,
ਤੀਰ ਦੀ ਮਾਰ ਥੱਲੇ ਭਾਵੇਂ ਹੋਵੇ ਕੋਈ ਸੂਰਮਾ ਤੇ ਭਾਵੇਂ ਹੋਵੇ ਘੋੜਾ, ਜਿਹੜੀ ਸ਼ੈ ਅੱਗੇ ਆ ਗਈ ਮਹਾਰਾਜ ਜੀ ਦਾ ਤੀਰ ਉਹਨੂੰ ਚੀਰ ਕੇ ਪਾਰ ਨਿਕਲ ਜਾਂਦਾ, ਇੰਨੀ ਤੇਜ਼ੀ ਨਾਲ ਸਤਿਗੁਰਾਂ ਦਾ ਤੀਰ ਚੱਲਦਾ।
ਨੈ ਬਚੇ ਫੇਰ ਤੁਰੰਤ ਗਿਰੰਤ,
ਜਿਹਨੂੰ ਵੱਜ ਜਾਂਦਾ ਤੀਰ ਉਹ ਇਕੱਲਾ ਜ਼ਖਮੀ ਨਹੀਂ ਹੁੰਦਾ, ਇਹ ਨੀ ਵੀ ਇਕੱਲਾ ਜ਼ਖਮੀ ਕਰਕੇ ਸੁੱਟਦਾ, ਕਹਿੰਦੇ ਜਿਹਨੂੰ ਵੱਜਦਾ ਫਿਰ ਉਹ ਬਚਦਾ ਨਹੀਂ ਹੈ, ਉਹਦੇ ਪ੍ਰਾਣ ਨਾਲ ਹੀ ਨਿਕਲ ਜਾਂਦੇ ਨੇ ਸਰੀਰ ਚੋਂ।
ਤਬ ਲਗੇ ਗਿਰਨ ਜੋਧਾ ਬਿਸਾਰ,
ਏਦਾਂ ਮੁਖਲਸ ਖਾਨ ਦੇ ਵੱਡੇ ਵੱਡੇ ਯੋਧੇ ਜਰਨੈਲ ਉਹ ਰਣ ਭੂਮੀ ਵਿੱਚ ਦੜਦੜ ਕਰਕੇ ਜ਼ਮੀਨ ਤੇ ਡਿੱਗਣ ਲੱਗੇ।
ਪਰ ਖੰਤ ਬਾਨ ਛੂਟੇ ਕਰਾਲ,
ਮਹਾਰਾਜ ਜੀ ਦੇ ਚਲਾਏ ਤੀਰ ਬੜੇ ਭਿਆਨਕ ਮੀਂਹ ਵਰਾ ਦਿੱਤਾ, ਸਤਿਗੁਰੂ ਛੇਵੇਂ ਪਾਤਸ਼ਾਹ ਨੇ ਇੰਨੇ ਤੀਰ ਚਲਾਏ।
ਇਹ ਗੁਰੂ ਹੱਥ ਕੇ ਲਗਤੇ ਆਏ,
ਪਤਾ ਲੱਗਦਾ ਉਹਨਾਂ ਨੂੰ ਵੀ ਇਹ ਤੀਰ ਜਿਹੜੇ ਲੱਗ ਰਹੇ ਨੇ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ ਦੇ ਨੇ। ਮਹਾਰਾਜ ਜੀ ਦੇ ਤੀਰਾਂ ਦੀ ਪਹਿਚਾਣ ਹੀ ਵੱਖਰੀ ਸੀ, ਜਦੋਂ ਵੱਜਦੇ ਚਾਰ ਚਾਰ ਦੀਆਂ ਛਾਤੀਆਂ ਵਿੰਨਦੇ, ਕਹਿੰਦੇ ਇਹ ਤੀਰ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ ਦੇ ਨੇ।
ਯਾ ਪਟਨ ਅਨੇਕ ਵਿਦਤ ਜਾਏ,
ਕਹਿੰਦੇ ਘੋੜਿਆਂ ਨੂੰ ਸੂਰਮਿਆਂ ਨੂੰ ਵਿੰਨਦੇ ਹੀ ਜਾਂਦੇ ਨੇ ਤੀਰ।
ਬਹੁ ਵੱਡੇ ਅਰ ਮੋਟੇ ਦੇਖ ਦੇਖ,
ਕਹਿੰਦੇ ਫਿਰ ਵੱਡੇ ਵੱਡੇ ਤੀਰ ਤੇ ਮੋਟੀਆਂ ਮੋਟੀਆਂ ਕਾਨੀਆਂ ਵਾਲੇ ਤੀਰ ਨੇ, ਵੇਖ ਵੇਖ ਕੇ ਜਿਹੜੇ ਤੁਰਕ ਨੇ ਉਹ ਹੱਕੇ ਬੱਕੇ ਹੀ ਰਹਿ ਰਹੇ ਨੇ, ਹੈਰਾਨ ਰਹਿ ਰਹੇ ਨੇ।
ਜੇ ਜੀਤ ਤ੍ਰਾਸ ਤਰ ਤੇ ਵਿਸ਼ੇਖ,
ਜਿਹੜੇ ਮਰ ਗਏ ਸੋ ਮਰ ਗਏ, ਜਿਹੜੇ ਜਿਉਂਦੇ ਨੇ ਉਹ ਵੀ ਡਰੀ ਜਾਂਦੇ ਨੇ ਕਿਤੇ ਸਾਨੂੰ ਨਾ ਆ ਵੱਜੇ, ਸਾਨੂੰ ਨਾ ਆ ਵੱਜੇ। ਕਹਿੰਦੇ ਪਿਛਲਿਆਂ ਨੂੰ ਵੀ ਆ ਵੱਜਦੇ ਆ, ਇਹ ਤਾਂ ਅਗਲਿਆਂ ਨੂੰ ਤਾਂ ਵੱਜ ਕੇ ਪਿਛਲਿਆਂ ਤੱਕ ਪਹੁੰਚ ਜਾਂਦੇ ਆ, ਜਿਹੜੇ ਜਿਉਂਦੇ ਨੇ ਉਹ ਵੀ ਡਰੀ ਜਾਂਦੇ ਨੇ, ਉਹਨਾਂ ਦੇ ਅੰਦਰ ਵੀ ਸਹਿਮ ਤੇ ਦਹਿਲ ਪੈਦਾ ਹੋ ਗਿਆ।
ਇਸ ਸਮੇਂ ਕੌਣ ਸਾਕੇ ਚਲਾਏ,
ਸੋਚਦੇ ਨੇ ਉਹ ਤੁਰਕ, ਕਹਿੰਦੇ ਇਹੋ ਜਿਹੇ ਸਮੇਂ ਚ ਇੱਦਾਂ ਦੇ ਤੀਰ ਕੌਣ ਚਲਾ ਸਕਦਾ ਹੈ, ਇਹ ਤਾਂ ਅਕਸਰ ਵੱਡੇ ਵੱਡੇ ਤੀਰ ਬਣਾ ਕੇ ਲੋਕਾਂ ਨੇ ਸਜਾਵਟੀ ਤੌਰ ਤੇ ਰੱਖੇ ਹੁੰਦੇ ਆ ਸਜਾਉਣ ਲਈ। ਕਹਿੰਦੇ ਅੱਜ ਦੇ ਇਸ ਸਮੇਂ ਚ ਇਦਾਂ ਦੇ ਤੀਰ ਕੌਣ ਚਲਾ ਸਕਦਾ, ਸੁਣਿਆ ਵੀ ਪਹਿਲੇ ਸਮਿਆਂ ਚ ਲੋਕ ਚਲਾਉਂਦੇ ਸੀ ਪਹਿਲੇ ਯੁੱਗਾਂ ਚ, ਅੱਜ ਦੇ ਸਮੇਂ ਚ ਤਾਂ ਕਦੇ ਇਦਾਂ ਦੇ ਤੀਰ ਚੱਲਦੇ ਅਸੀਂ ਨਹੀਂ ਸੀ ਵੇਖੇ।
ਬੜ ਇਨੋ ਉਚਿਤ ਤਨੁਖ ਜੋ ਕਰਾਏ,
ਕਹਿੰਦੇ ਤੀਰਾਂ ਤੋਂ ਵੇਖ ਕੇ ਪਤਾ ਲੱਗਦਾ ਵੀ ਜਿਹੜਾ ਕਮਾਨ ਹੋਵੇਗਾ ਉਹਨਾਂ ਦੇ ਹੱਥਾਂ ਚ ਉਹ ਕਿੰਨਾ ਮਜ਼ਬੂਤ ਹੋਣਾ, ਉਹਦੇ ਤੇ ਤਾਂ ਸਾਡੇ ਵਰਗਾ ਬੰਦਾ ਚਿਲਾ ਨਾ ਚਾੜ ਸਕੇ, ਚਲਾਣਾ ਤਾਂ ਪਾਸੇ ਰਿਹਾ। ਕਹਿੰਦੇ ਜਿਸ ਕਮਾਨ ਚੋਂ ਇਹ ਤੀਰ ਚੱਲ ਕੇ ਆ ਰਹੇ ਨੇ ਉਹ ਕਮਾਨ ਵੀ ਵੇਖਣ ਵਾਲੀ ਹੋਵੇਗੀ, ਹਾਲਾਂਕਿ ਤੁਰਕਾਂ ਨੇ ਉਹ ਕਮਾਨ ਵੇਖੀ ਨਹੀਂ ਸੀ, ਹਾਲੇ ਤੀਰ ਹੀ ਵੇਖ ਕੇ ਅੰਦਾਜ਼ਾ ਲਾਉਂਦੇ ਆ ਵੀ ਉਹ ਕਮਾਨ ਵੀ ਕਮਾਲ ਦੀ ਹੋਵੇਗੀ।
ਕੋ ਸਕੇ ਐਂਚ ਵੱਡ ਹੋਏ ਕਠੋਰ।
ਕਹਿੰਦੇ ਉਹ ਕਮਾਨ ਨੂੰ ਕੌਣ ਖਿੱਚ ਕੇ ਚਲਾ ਸਕਦਾ ਹੋਣਾ, ਬੜੀ ਕਠੋਰ ਹੋਵੇਗੀ ਉਹ ਕਮਾਨ, ਤਾਂ ਬਹੁਤ ਕਮਾਨ ਮਜ਼ਬੂਤ ਹੋਵੇਗੀ।
ਜਿਸ ਧਰੇ ਜ਼ੋਰ ਬੋ ਭਟਨ ਫੂਰ,
ਕਹਿੰਦੇ ਜਿਹਦੀਆਂ ਬਾਹਾਂ ਵਿੱਚ ਭੁਜ ਦੰਡਿਆਂ ਚ ਜ਼ੋਰ ਹੋਵੇਗਾ, ਉਹੀ ਉਸ ਕਮਾਨ ਨੂੰ ਚਲਾ ਕੇ ਵੈਰੀਆਂ ਦੀਆਂ ਛਾਤੀਆਂ ਪਰੋ ਸਕਦਾ ਹੈ।
ਨੈ ਬਚੇ ਗਜਿੰਦ ਜੇ ਲਗਤ ਜਾਏ,
ਕਹਿੰਦੇ ਤੀਰ ਤਾਂ ਜੇ ਕਿਸੇ ਹਾਥੀ ਨੂੰ ਵੱਜੇ ਤੇ ਹਾਥੀ ਵੀ ਮਰ ਜਾਏ, ਕੱਲਾ ਇੱਕ ਨਹੀਂ, ਜੇ ਦੋ ਚਾਰ ਇਕੱਠੇ ਲੈਣ ਚ ਖੜੇ ਕਰਕੇ ਮਾਰ ਦੇਣ ਤੇ ਪੰਜ ਚਾਰ ਹਾਥੀ ਮਾਰ ਕੇ ਸੁੱਟ ਦੇਣ, ਇਹੋ ਜੇ ਤੀਰ ਹਨ।
ਹਿਆ ਨਰਨ ਕੌਣ ਗਿਣਤੀ ਕਰਾਏ,
ਤੀਰ ਤਾਂ ਹਾਥੀ ਸੁੱਟ ਦੇਣ, ਬੰਦੇ ਤਾਂ ਘੋੜੇ ਤਾਂ ਮਾਇਨਾ ਨਹੀਂ ਰੱਖਦੇ ਇਹਨਾਂ ਤੀਰਾਂ ਦੇ ਸਾਹਮਣੇ, ਬੰਦੇ ਇਹਨਾਂ ਤੀਰਾਂ ਦੇ ਸਾਹਮਣੇ ਕੀ ਨੇ, ਘੋੜੇ ਇਹਨਾਂ ਤੀਰਾਂ ਦੇ ਸਾਹਮਣੇ ਕੋਈ ਮਾਇਨਾ ਨਹੀਂ ਰੱਖਦੇ।
ਤਬ ਮੁਗਲ ਸਖਾਂ ਕੋ ਕੈਤ ਜਾਏ,
ਉਹ ਜਿਹੜੇ ਸਿਪਾਹੀ ਤੀਰ ਵੇਖ ਵੇਖ ਕੇ ਗਏ ਨਾ, ਵੇਖ ਕੇ ਰਣ ਭੂਮੀ ਚ ਮੁਗਲ ਸਖਾਨ ਕੋਲ ਆਏ, ਮੁਗਲ ਸਖਾਨ ਨੂੰ ਆ ਕੇ ਆਪਣੇ ਜਰਨੈਲ ਨੂੰ ਸਿਪਹਿ ਸਲਾਰ ਨੂੰ ਕਹਿਣ ਲੱਗੇ,
ਇਹ ਦੇਖੋ ਤੀਰ ਗੁਰ ਗਨ ਚਲਾਏ।
ਕਹਿਣ ਲੱਗੇ ਨਵਾਬ ਸਾਹਿਬ ਆ ਵੇਖੋ ਤੀਰ ਪੁੱਟ ਕੇ ਲੈ ਗਏ ਦੁਸ਼ਮਣ ਦੀਆਂ, ਪੰਜ ਚਾਰ ਤੀਰ ਇਕੱਠੇ ਕੱਢ ਕੇ ਨਾ ਜਿਹੜੇ ਉਹਨਾਂ ਦੇ ਸੂਰਮਿਆਂ ਨੂੰ ਵੱਜੇ ਉਹ ਲੈ ਕੇ ਗਏ ਮੁਗਲ ਸਖਾਨ ਨੂੰ। ਕਹਿੰਦੇ ਮੁਗਲ ਸਖਾਨ ਆ ਵੇਖ ਆ ਤੀਰ ਜਿਹੜੇ ਆਪਾਂ ਸਜਾਵਟੀ ਤੌਰ ਤੇ ਬਣਾ ਕੇ ਰੱਖੇ ਹੁੰਦੇ ਆ ਉਹਦਾ ਚਲਾਉਂਦੇ ਆ ਇੱਦਾਂ ਦੇ ਤੀਰ, ਆ ਵੇਖ ਤੀਰ ਕਿੰਨੇ ਭਿਆਨਕ ਨੇ।
ਜੇ ਰਹੁ ਥਿਰੇ ਰਣ ਕਰਤੇ ਆਪ,
ਜੇ ਤੁਸੀਂ ਰਣ ਭੂਮੀ ਚ ਏਦਾਂ ਹੀ ਖਲੋਤੇ ਰਹੇ ਏਦਾਂ ਹੀ ਜੰਗ ਲੜਦੇ ਰਹੇ,
ਤੋ ਕਿਤਕ ਕਾਲ ਪਟ ਦੇ ਖਾਪ,
ਬਸ ਵੇਖਦਿਆਂ ਵੇਖਦਿਆਂ ਪਲਾਂ ਦੋ ਪਲਾਂ ਵਿੱਚ ਹੀ ਉਹਨਾਂ ਆਪਣੇ ਸਾਰੇ ਸੂਰਮੇ ਮੁਕਾ ਦੇਣੇ ਹੈ, ਕਿਉਂਕਿ ਇੱਕ ਤੀਰ ਨਾਲ ਪੰਜ ਪੰਜ ਬੰਦੇ ਸੁੱਟੀ ਜਾਂਦੇ ਆ, ਚਾਰ ਚਾਰ ਬੰਦੇ ਸੁੱਟੀ ਜਾਂਦੇ ਆ, ਕਈ ਤੀਰ ਤਾਂ ਸੱਤ ਸੱਤ ਦਸ ਦਸਾਂ ਨੂੰ ਵੀ ਮਾਰ ਕੇ ਸੁੱਟੀ ਜਾਂਦੇ ਆ। ਜੇ ਆਪਾਂ ਏਦਾਂ ਹੀ ਕੁਝ ਕੁ ਸਮਾਂ ਲੜਦੇ ਰਹੇ ਬਸ ਫਿਰ ਕੋਈ ਨਜ਼ਰ ਨਹੀਂ ਆਉਣਾ ਇੱਥੇ, ਤੇ ਮੁਗਲ ਸਖਾਨ ਇਹ ਤੀਰ ਤੇਰੇ ਤੱਕ ਵੀ ਸਮਝ ਲੈ ਆਇਆ ਪਹੁੰਚਿਆ।
ਇੱਕ ਤੀਰ ਸੰਗ ਦੇ ਬਹੁਤ ਕਾਏ,
ਉਹ ਤਾਂ ਇੱਕ ਤੀਰ ਨਾਲ ਸਾਡੇ ਬਹੁਤੇ ਬੰਦੇ ਮਾਰੀ ਜਾਂਦੇ ਆ, ਸਾਡੇ ਤੀਰ ਜਾਂਦੇ ਆ ਉਹਨਾਂ ਦੇ ਚੁੰਝ ਜੀ ਬਣ ਕੇ ਚੁੱਭਦੇ ਆ ਤੇ ਪੁੱਟ ਕੇ ਸੁੱਟ ਕੇ ਸਾਨੂੰ ਵੰਗਾਰਦੇ। ਕਹਿੰਦੇ ਤੁਹਾਨੂੰ ਤੀਰ ਨਹੀਂ ਚਲਾਉਣਾ ਆਉਂਦਾ, ਅਸੀਂ ਜਦੋਂ ਤੀਰ ਮਾਰਦੇ ਹਾਂ ਤੇ ਚੁੰਝਾਂ ਜੀਆਂ ਖੁੱਭਦੀਆਂ ਉਹਨਾਂ ਦੇ ਸਰੀਰ ਚ ਮਾੜਾ ਮੋਟਾ ਜਿਹਾ ਘਾਵ ਆਉਂਦਾ ਤੇ ਪੁੱਟ ਕੇ ਸੁੱਟ ਕੇ ਕਹਿੰਦੇ ਏਦਾਂ ਚਲਾਈਦੇ ਆ ਤੀਰ, ਅੱਗੋਂ ਜਦੋਂ ਆਪ ਚਲਾ ਕੇ ਦੱਸਦੇ ਆ ਤੇ ਕਹਿੰਦੇ ਇਉਂ ਚਲਾਈਦੇ ਆ ਤੀਰ। ਤੇ ਮੁਖਲਸ ਖਾਨ ਇੱਕ ਇੱਕ ਤੀਰ ਨਾਲ ਸਾਡੇ ਕਈ ਕਈ ਬੰਦੇ ਮਾਰੀ ਜਾਂਦੇ ਆ।
ਸਤਿ ਸ੍ਰੀ ਅਕਾਲ। ਨੈ ਸਮੂਹ ਹੋਤ ਪਟ ਤਰਾਸ ਪਾਏ,
ਸਾਡੇ ਸੂਰਮੇ ਡਰ ਗਏ ਨੇ, ਸਹਿਮ ਗਏ ਨੇ, ਕਿਸੇ ਅੰਦਰ ਹੌਸਲਾ ਨਹੀਂ ਪਿਆ ਪੈਂਦਾ, ਕੋਈ ਸਾਹਮਣੇ ਜਾ ਕੇ ਰਾਜੀ ਨਹੀਂ।
ਹੋਣੀ ਸੋ ਹੋਏ ਹੱਲਾ ਕਰੇ ਹੋ,
ਹੁਣ ਤਾਂ ਹੋਣੀ ਨੇ ਸਾਡੇ ਤੇ ਹੱਲਾ ਕਰ ਦਿੱਤਾ, ਮਾਨੋ ਗੁਰੂ ਜੀ ਦੇ ਤੀਰ ਨਹੀਂ ਆ ਰਹੇ, ਇਹ ਕਾਲ ਦਾ ਹੱਲਾ ਹੋ ਗਿਆ ਸਾਡੇ ਤੇ, ਮੌਤ ਦਾ ਹੱਲਾ ਹੋ ਗਿਆ।
ਕਰ ਖੜਗ ਜੰਗ ਤੇ ਮਾਰ ਦਿਓ,
ਇਹਦਾ ਤੀਰਾਂ ਤੇ ਬੰਦੂਕ ਦੀਆਂ ਗੋਲੀਆਂ ਨਾਲ ਨਹੀਂ ਜੇ ਗੱਲ ਬਣਨੀ, ਜੇ ਹੁਣ ਲੜਨਾ ਹੀ ਹੈ ਮਰਨਾ ਹੀ ਹੈ ਤੇ ਫਿਰ ਤਲਵਾਰਾਂ ਧੂਓ, ਤੇ ਤਲਵਾਰਾਂ ਧੂ ਕੇ ਤਲਵਾਰ ਢਾਲਦਾ ਜੰਗ ਕਰਕੇ ਹੋ ਸਕਦਾ ਆਪਾਂ ਮਾੜਾ ਮੋਟਾ ਲੜ ਲਈਏ, ਨਹੀਂ ਤਾਂ ਤੀਰਾਂ ਨੇ ਸਾਡਾ ਸਭ ਕੁਝ ਨਿਬੇੜ ਦੇਣਾ ਹੈ।
ਪਕਰਿਓ ਨਾ ਜਾਏ ਗੁਰ ਬਲ ਵਿਸਾਲ,
ਗੁਰੂ ਬੜਾ ਬਲੀ ਹੈ, ਗੁਰੂ ਬੜਾ ਦਲੇਰ ਹੈ, ਬੜਾ ਯੋਧਾ, ਉਹ ਸਾਡੇ ਕੋਲੋਂ ਫੜਿਆ ਨਹੀਂ ਜਾਣਾ, ਇਹ ਭੁਲੇਖਾ ਕੱਢ ਦੇ ਕਿ ਤੂੰ ਗੁਰੂ ਜੀ ਨੂੰ ਪਕੜ ਸਕਦਾ, ਫੜੇ ਤਾਂ ਨਹੀਂ ਜਾ ਸਕਦੇ, ਹਾਂ ਜੇ ਤਲਵਾਰ ਢਾਲ ਲੈ ਕੇ ਲੜਨ ਲੱਗ ਪਵੇ ਇਹ ਹੋ ਸਕਦਾ ਵੀ ਜਿਹੜਾ ਜੰਗ ਉਹਨਾਂ ਨੇ ਅੱਧੇ ਘੰਟੇ 'ਚ ਨਿਬੇੜਨਾ ਢਾਲਾਂ ਤਲਵਾਰਾਂ ਨਾਲ, ਹੋ ਸਕਦਾ ਘੰਟਾ ਡੇਢ ਘੰਟਾ ਜ਼ਿੰਦਗੀ ਹੋਰ ਵੱਧ ਜੂ, ਥੋੜ੍ਹਾ ਜਿਹਾ ਲੰਮਾ ਸਮਾਂ ਲੜ ਲਵਾਂਗੇ।
ਜਿਨ ਕਰਿਓ ਖੇਤ ਸੰਗਰ ਕਰਾਲ,
ਉਹਨਾਂ ਨੇ ਬੜਾ ਭਿਆਨਕ ਸੰਗਰ ਜੰਗ ਦੇ ਮੈਦਾਨ ਦਾ ਰਚਿਆ ਹੈ।
ਸੁਨ ਮੁਗਲਸ ਖਾਂ ਉਰ ਤਰਾਸ ਤਾਰ,
ਮੁਗਲ ਸਖਾਨ ਜਦੋਂ ਤੀਰ ਵੇਖਦਾ ਪਹਿਲਾਂ ਹੀ ਡਰਿਆ ਹੋਇਆ, ਤੀਰ ਵੇਖ ਕੇ ਹੋਰ ਉਹਨੂੰ ਹੌਲ ਜੇ ਪੈਣ ਲੱਗ ਪਏ ਅੰਦਰੋਂ ਹੀ ਅੰਦਰ, ਦਿਲ ਏਦਾਂ ਧੜਕਦਾ ਇੱਕ ਮਿੰਟ ਦੇ ਵਿੱਚ, ਮੰਨ ਲਓ ਵੀ 200 ਤੋਂ 250 ਤੋਂ ਵੀ ਵੱਧ ਧੜਕਣ ਇਹਦੀ ਵੱਧ ਗਈ ਹੋਵੇ, ਮਨ ਨੂੰ ਅਟੈਕ ਨਾਲ ਹੀ ਨਾ ਮਰ ਜਾਏ।
ਗੁਰ ਤੇ ਨਾ ਹੋਏ ਪ੍ਰਾਨਨ ਉਦਾਰ,
ਹੁਣ ਨੀ ਜੇ ਪ੍ਰਾਣ ਬਚਦੇ ਗੁਰੂ ਕੋਲੋਂ, ਸੋਚ ਰਿਹਾ ਮਨ ਚ ਹੁਣ ਨੀ ਜੇ ਪ੍ਰਾਣ ਬਚਦੇ ਗੁਰੂ ਕੋਲੋਂ।
ਜਬ ਪਿਖੇ ਸਮੁਖ ਆਵੇ ਸੁਤਾਏ,
ਕਹਿੰਦੇ ਜਦੋਂ ਵੇਖਿਆ ਸਾਹਮਣੇ ਵੀ ਮਾਰੋ ਮਾਰ ਹੀ ਕਰਦੇ ਆ ਰਹੇ ਨੇ,
ਮ੍ਰਿਤਯੂ ਹੇਤ ਯਕੀਨ ਓਚਕ ਖੁਦਾਏ।
ਕਹਿੰਦੇ ਮ੍ਰਿਤੂ ਦੇ ਕਾਰਨ ਖੁਦਾ ਨੇ ਅਚਾਨਕ ਹੀ ਰਚ ਦਿੱਤੇ। ਚੰਗੇ ਭਲੇ ਰੋਟੀਆਂ ਪਾਣੀ ਖਾ ਕੇ ਟੁਰੇ ਸੀ ਲਾਹੌਰ ਤੋਂ, ਸੋਚਿਆ ਸੀ ਵੀ ਜਾਂਦਿਆਂ ਗੁਰੂ ਨੂੰ ਫੜ ਲਵਾਂਗੇ, ਕਿਆ ਪਤਾ ਸੀ ਕਿ ਮੌਤ ਨੇ ਘੇਰ ਕੇ ਸਾਨੂੰ ਇੱਥੇ ਲਿਆਉਣਾ ਸੀ।
ਅਬ ਬਨੇ ਨਾਏ ਹਟ ਬੋ ਪਿਛਾਰੇ,
ਹੁਣ ਪਿੱਛੇ ਹਟਣਾ ਨਹੀਂ ਬਣਦਾ। ਮੁਖਲਸ ਖਾਨ ਸੋਚਦਾ ਵੀ ਪਿੱਛੇ ਹਟ ਕੇ ਗਿਆ ਵੀ ਤੇ ਕਾਇਰ ਸਦੀਵਾਂਗਾ, ਜੇ ਮੌਤ ਆਉਣੀ ਆ ਤੇ ਫਿਰ ਹੁਣ ਮਰਨਾ ਹੀ ਭਲਾ।
ਮਰ ਗਏ ਵੀਰ ਲੜ ਕੇ ਜੁਝਾਰੇ,
ਕਿੰਨੇ ਯੋਧੇ ਜੰਗ ਦੇ ਮੈਦਾਨ ਚ ਲੜ ਕੇ ਮਾਰੇ ਗਏ ਨੇ।
ਜਿਨ ਕੋ ਭਰੋਸ ਥੋ ਯੁੱਧ ਮਾਏ,
ਜਿਨ੍ਹਾਂ ਦਾ ਮੈਨੂੰ ਬੜਾ ਭਰੋਸਾ ਸੀ ਵੀ ਇਹ ਮੈਨੂੰ ਜੰਗ ਜਿੱਤ ਕੇ ਲਿਆ ਕੇ ਦੇਣਗੇ, ਉਹ ਮੁਹੰਮਦ ਖਾਨ ਵਰਗੇ, ਬਹਾਦਰ ਖਾਨ ਵਰਗੇ, ਉਹ ਮਿਰਜ਼ਾ ਬੇਗ ਵਰਗੇ ਵੱਡੇ ਵੱਡੇ ਜਰਨੈਲ ਮਿੱਟੀ ਵਿੱਚ ਮਿਲ ਗਏ ਨੇ, ਨਜ਼ਰ ਨਹੀਂ ਆਉਂਦੇ।
ਸੋ ਮਰੇ ਵੀਰ ਦੇਖੇ ਅੰਤ ਨਾਏ,
ਉਹ ਵੱਡੇ ਵੱਡੇ ਜਰਨੈਲ ਯੋਧੇ ਰਣ ਭੂਮੀ ਚ ਮਾਰੇ ਗਏ ਨੇ, ਉਹ ਨਜ਼ਰੀ ਨਹੀਂ ਆਉਂਦੇ।
ਕੁਮਲਾਏ ਬਦਨ ਗੀ ਦੀ ਵਿਸਾਲ,
ਕਹਿੰਦੇ ਜਿਹੜੇ ਰਹਿ ਗਏ ਨੇ ਇਹਨਾਂ ਦੇ ਵੀ ਚਿਹਰੇ ਕੁਮਲਾ ਗਏ ਨੇ, ਇਹ ਵੀ ਹੁਣ ਗੀਦੀਆਂ ਵਾਂਗੂ ਗੱਲਾਂ ਕਰ ਰਹੇ ਨੇ।
ਗਨ ਸੁਪਟ ਹਕਾਰ ਲੀਨੇ ਸੁਨਾਲ,
ਮੁਖਲਸ ਖਾਨ ਨੇ ਫਿਰ ਮਨ ਤਾਂ ਡਰਿਆ ਹੋਇਆ ਪਰ ਬਾਹਰੋਂ ਨੀ ਡਰ ਪ੍ਰਗਟ ਕਰਦਾ, ਨਾਲ ਦੇ ਬਾਕੀ ਬਚੇ ਜਰਨੈਲ ਜਿੰਨੀ ਫੌਜ ਸੀ ਸੱਦ ਲਿਆ।
ਤਬ ਚੱਲਿਓ ਅਗਰ ਬਾਜੇ ਨਿਸ਼ਾਨ,
ਚੱਲ ਪਿਆ ਅੱਗੇ ਵੀ ਹੁਣ ਤਾਂ ਤਲਵਾਰ ਢਾਲ ਲੈ ਕੇ ਲੜਾਂਗੇ, ਹੁਣ ਬੰਦੂਕਾਂ ਤੇ ਤੀਰਾਂ ਦੀ ਲੜਾਈ ਨਹੀਂ ਲੜਨੀ।
ਸਭ ਦਏ ਛੋਰ ਫਰ ਰੇ ਨਿਸ਼ਾਨ,
ਇਹਨਾਂ ਆਪਣੇ ਨਿਸ਼ਾਨਾਂ ਦੇ ਫਰਲੇ ਛੱਡ ਦਿੱਤੇ। ਉਹ ਸੰਕੇਤ ਹੁੰਦਾ ਸੀ ਵੀ ਜਦੋਂ ਨਿਸ਼ਾਨ ਏਦਾਂ ਏਦਾਂ ਝੁਲਾ ਦੇਣੇ ਵੀ ਹੁਣ ਵਧਣਾ ਹੈ ਅੱਗੇ ਨੂੰ।
ਉਤਸ਼ਾਹ ਸਭਨ ਕੋ ਦੇ ਪੁਕਾਰ,
ਆਪਣੇ ਸਾਥੀਆਂ ਨੂੰ ਉਤਸ਼ਾਹ ਦਿੰਦਾ, ਆਪਣਾ ਉਤਸ਼ਾਹ ਕੋਈ ਨੀ ਫਿਰ ਵੀ ਨਾਲ ਦੇ ਸਾਥੀਆਂ ਨੂੰ ਉਤਸ਼ਾਹ ਦਿੰਦਾ ਬੋਲਿਆ।
ਹੱਥ ਲਿਓ ਵੀਰ ਨਿਜ ਕਾਰ ਸਾਰੇ,
ਕਹਿੰਦਾ ਚਲੋ ਵੀ ਮਾਰ ਕੇ ਮੁਕਾ ਦਿਓ ਜਿਹੜੀ ਰਹਿ ਗਈ ਆ ਫੌਜ ਗੁਰੂ ਜੀ ਦੀ। ਸੋਚਣ ਵਾਲੇ ਸੋਚਦੇ ਆਪਣੀ ਨਿਬੇੜ ਲਈਏ ਕਿ ਉਹਨਾਂ ਦੀ ਨਿਬੇੜੀਏ ਫੌਜ, ਕਹਿੰਦੇ ਚਲੋ ਛੇਤੀ ਨਾਲ ਹੱਲਾ ਕਰੀਏ।
ਚੱਲ ਸ਼ਾਹ ਨਿਕਟ ਜਸ ਕੈ ਤੁਮਾਰ,
ਕਹਿੰਦੇ ਚੱਲ ਕੇ ਜਦੋਂ ਮਾਰ ਕੇ ਮੁਕਾ ਦਿਆਂਗੇ ਬਾਦਸ਼ਾਹ ਕੋਲ, ਫਿਰ ਤੁਹਾਡਾ ਸੁਜਸ ਕਰਾਂਗਾ, ਮੈਂ ਤੁਹਾਡੀ ਸੋਭਾ ਕਰਾਂਗਾ ਕਿ ਮੇਰੇ ਵੱਡੇ ਖੱਬੀ ਖਾਨ ਜਰਨੈਲ ਨੇ।
ਬਖਸ਼ਿਸ਼ ਦੇਵਾਉ ਸਭ ਕੋ ਸੰਭਾਰ,
ਜਦੋਂ ਤੁਸੀਂ ਰਣ ਭੂਮੀ ਚ ਲੜ ਕੇ ਜਿੱਤ ਪ੍ਰਾਪਤ ਕਰੋਗੇ ਤਾਂ ਮੈਂ ਬਾਦਸ਼ਾਹ ਕੋਲੋਂ ਤੁਹਾਨੂੰ ਇਨਾਮ ਦਵਾਵਾਂਗਾ, ਬਾਦਸ਼ਾਹ ਕੋਲੋਂ ਤੁਹਾਨੂੰ ਖਿਲਤਾਂ ਦਵਾਵਾਂਗਾ, ਬਾਦਸ਼ਾਹ ਕੋਲੋਂ ਤੁਹਾਨੂੰ ਜਗੀਰਾਂ ਦਵਾਵਾਂਗਾ।
ਸੈਯਦ ਦੀਦਾਰ ਅਲੀ ਕੀ ਨਬਾਮ,
ਸੈਯਦ ਦੀਦਾਰ ਅਲੀ ਖਾਨ ਇੱਕ ਇਹਦਾ ਜਰਨੈਲ ਸੀ, ਉਹਨੂੰ ਇਹਨੇ ਆਪਣੇ ਖੱਬੇ ਪਾਸੇ ਕੀਤਾ।
ਸੁਲਤਾਨ ਬੇਗ ਇੱਕ ਮੁਗਲ ਨਾਮ,
ਇੱਕ ਦੂਸਰਾ ਮੁਗਲ ਪਠਾਨ ਸੀ ਜਿਹਦਾ ਨਾਮ ਸੀ ਸੁਲਤਾਨ ਬੇਗ।
ਤੈ ਕਰਿਓ ਦਾਹਿਨੇ ਸੈਨ ਸੰਗ,
ਉਹਨੂੰ ਇਹਨੇ ਆਪਣੇ ਸੱਜੇ ਤਰਫ ਕਰ ਲਿਆ। ਇਹ ਦੋ ਹੀ ਬਚੇ ਸੀ ਜਰਨੈਲ ਜਿਹੜੇ ਮੁੱਖ ਸੀ, ਬਾਕੀ ਸਭ ਮਾਰੇ ਗਏ। ਸੁਲਤਾਨ ਬੇਗ ਨੂੰ ਸੱਜੇ ਬੰਨੇ ਕਰ ਲਿਆ ਔਰ ਸੈਯਦ ਦੀਦਾਰ ਅਲੀ ਖਾਨ ਨੂੰ ਖੱਬੇ ਬੰਨੇ ਕਰ ਲਿਆ।
ਇਹ ਬਚੇ ਵੀਰ ਦੁਆ ਕਰਤ ਜੰਗ,
ਇਹ ਦੋ ਹੀ ਇਹਦੇ ਵੱਡੇ ਜਰਨੈਲ ਬਚੇ ਸੀ ਜੰਗ ਕਰਦਿਆਂ, ਬਾਕੀ ਸਭ ਨਿਬੜ ਗਏ ਨੇ, ਬਾਕੀ ਇਹਦੇ ਵੱਡੇ ਵੱਡੇ ਜਰਨੈਲ ਸਭ ਮਾਰੇ ਗਏ ਨੇ।
ਸਭ ਔਰ ਮਾਰ ਧੂਲੀ ਮਿਲਾਏ,
ਬਾਕੀ ਸਭ ਮਾਰ ਕੇ ਧੂੜ ਚ ਮਿਲਾ ਕੇ ਰੱਖ ਦਿੱਤੇ ਨੇ।
ਚੱਲ ਅਗਰ ਜਿਤੇ ਉਰ ਤ੍ਰਾਸ ਪਾਏ,
ਜਿਹੜੇ ਅੱਗੇ ਚੱਲਦੇ ਨੇ ਡਰਦੇ ਵੀ ਨੇ, ਮਨ ਚ ਉਹਨਾਂ ਦੇ ਸਹਿਮ ਤੇ ਭੈ ਵੀ ਆਉਂਦਾ, ਖਬਰੇ ਕਿਹੜੇ ਵੇਲੇ ਗੁਰੂ ਜੀ ਦੇ ਚਲਾਏ ਤੀਰ ਸਾਨੂੰ ਆ ਵੱਜਣ।
ਹੱਲਾ ਤਿਆਰ ਕੀਨੋ ਨਿਹਾਰ,
ਇਹਨਾਂ ਨੇ ਆਪਣਾ ਹੱਲਾ ਤਿਆਰ ਕੀਤਾ। ਮੁਖਲਸ ਖਾਨ ਨੇ ਜਦੋਂ ਵੇਖਿਆ
ਇਤ ਗੁਰੂ ਆਪਨੇ ਲੇ ਜੁਝਾਰ,
ਵਧਿਆ ਉਧਰੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਵੇਖਿਆ ਕਿ ਇਹ ਹੱਲਾ ਕਰਕੇ ਵਧਣ ਲੱਗੇ ਤਲਵਾਰ ਢਾਲ ਦੀ ਲੜਾਈ ਕਰਨ ਵਾਸਤੇ। ਸਤਿਗੁਰੂ ਜੀ ਨੇ ਆਪਣੇ ਜੁਝਾਰੂ ਯੋਧਿਆਂ ਨੂੰ ਵੇਖਿਆ, ਜੰਗਜੂ ਯੋਧਿਆਂ ਨੂੰ ਵੇਖਿਆ।
ਪਟ ਪੈਂਦ ਖਾਨ ਨਿਜ ਬਾਮ ਕੀਨ,
ਪੈਂਦੇ ਖਾਨ ਨੂੰ ਮਹਾਰਾਜ ਜੀ ਨੇ ਆਪਣੇ ਖੱਬੇ ਪਾਸੇ ਕਰ ਲਿਆ।
ਪਟ ਬਿਧੀ ਚੰਦ ਦਾਏ ਸੁਲੀਨ,
ਬਹਾਦਰ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਉਹਨਾਂ ਨੂੰ ਆਪਣੇ ਸੱਜੇ ਬੰਨੇ ਕਰ ਲਿਆ।
ਬਰ ਬਿਪਰ ਮਲਕ ਜਾਤੀ ਕਰਾਲ,
ਬ੍ਰਾਹਮਣ ਜਾਤੀ ਨਾਲ ਸੰਬੰਧ ਰੱਖਣ ਵਾਲੇ ਭਾਈ ਜਾਤੀ ਮਲਕ ਜੀ ਬੜਾ ਵਿਕਰਾਲ ਰੂਪ ਹੈ, ਉਹਨਾਂ ਨੂੰ ਵੀ ਨਾਲ ਤੋਰਿਆ।
ਸੋ ਪਰਿਓ ਤਾਏ ਪਟ ਲੀਨ ਨਾਲ,
ਉਹਨਾਂ ਆਪਣੇ ਨਾਲ ਕੁਝ ਸੂਰਮੇ ਲਏ, ਪਹਿਲਾਂ ਉਹ ਅੱਗੇ ਵਧੇ ਭਾਈ ਜਾਤੀ ਮਲਕ ਜੀ। ਸਤਿਗੁਰੂ ਜੀ ਦੇ ਅੱਗੇ ਵਧਣ ਤੋਂ ਪਹਿਲਾਂ ਭਾਈ ਜਾਤੀ ਮਲਕ ਜੀ ਕੁਝ ਕੁ ਦਲ ਲੈ ਕੇ ਵੈਰੀ ਨੂੰ ਰੋਕਣ ਲਈ ਅੱਗੇ ਆਏ।
ਦਲ ਮਿਲੇ ਦੋਏ ਕਰ ਮਾਰ ਮਾਰ,
ਮਾਰ ਲੋ ਕਰਦਿਆਂ ਦੋਵੇਂ ਦਲ ਆਪਸ ਵਿੱਚ ਭਿੜ ਗਏ। ਗੁੱਥਮ ਗੁੱਥਾ ਹੋਣ ਲੱਗੇ।
ਉਰ ਕ੍ਰੋਧ ਤਾਰ 40 ਪ੍ਰਹਾਰ,
ਮਨ ਦੇ ਵਿੱਚ ਰੋਸ ਧਾਰਨ ਕਰਕੇ ਇੱਕ ਦੂਜੇ ਨੂੰ ਮਾਰ ਲੈਣ ਦੀ ਬਿਰਤੀ ਰੱਖ ਕੇ ਲੜਨ ਲੱਗੇ।
ਇਤ ਉਤ ਤਵਾਈ ਆਪਾ ਬਚਾਏ,
ਮੁੰਡਿਆਂ ਨੂੰ ਇਧਰ ਉਧਰ ਤੋਰ ਕੇ ਆਪਣਾ ਆਪ ਬਚਾ ਕੇ ਮਾਰਦੇ ਨੇ ਵੈਰੀ ਨੂੰ।
ਕਰ ਤਿਆਰ ਤੁਪਕ ਤਾਂ ਕੇ ਚਲਾਏ,
ਨੇੜੇ ਹੋ ਕੇ ਕਈ ਬੰਦੂਕਾਂ ਵੀ ਦਾਗੀਆਂ ਤੱਕ ਕੇ ਗੋਲੀਆਂ ਚਲਾਉਂਦੇ।
ਪੱਟ ਉਥਲ ਪਥਲ ਗਿਰ ਗਿਰ ਪਰੰਤ,
ਜਿਹਨੂੰ ਜਾ ਕੇ ਕੋਈ ਸ਼ਸਤਰ ਅਸਤਰ ਵੱਜਦਾ ਉਹ ਸੂਰਮੇ ਉਥਲ ਪਥਲ ਹੋ ਕੇ ਜ਼ਮੀਨ ਤੇ ਡਿੱਗ ਡਿੱਗ ਪੈਂਦੇ ਨੇ।
ਜਿਸ ਲਗੇ ਕਾਏ ਨੈ ਸੋ ਬਚੰਤ,
ਜਿਹਨੂੰ ਜਾ ਕੇ ਕੋਈ ਘਾਵ ਲੱਗਦਾ ਫਿਰ ਉਹ ਬਚਦਾ ਨਹੀਂ ਹੈ, ਉਸੇ ਵੇਲੇ ਰਣ ਭੂਮੀ ਚ ਮਾਰਿਆ ਜਾਂਦਾ।
ਤਬ ਪੈਂਦ ਖਾਨ ਕੁੱਪੇ ਉਹ ਬਿਲੰਦ,
ਪੈਂਦੇ ਖਾਂ ਹੁਣ ਬੜੇ ਰੋਸ ਵਿੱਚ ਆਇਆ, ਛੇਵੇਂ ਪਾਤਸ਼ਾਹ ਜੀ ਦੀ ਕਿਰਪਾ ਦਾ ਪਾਤਰ ਬਣ ਕੇ ਪੈਂਦੇ ਖਾਂ ਪੂਰੇ ਜੋਸ਼ ਵਿੱਚ ਆਇਆ।
ਗਨ ਹਤੇ ਬਾਨ ਸੂਰਾ ਨਿਕੰਦ,
ਇਹਨੇ ਬੜੇ ਤੀਰ ਚਲਾਏ, ਬੜਾ ਸੂਰਮਾ ਸੀ ਪੈਂਦੇ ਖਾਨ, ਤੀਰ ਚਲਾਏ ਤੇ ਬਹੁਤੇ ਵੈਰੀਆਂ ਨੂੰ ਮਾਰਿਆ।
ਬਹੁ ਗੁਰੂ ਤੀਰ ਰਣ ਖੇਤ ਮਾਏ,
ਸਤਿਗੁਰੂ ਜੀ ਦੇ ਵੀ ਬਹੁਤੇ ਤੀਰ ਰਣ ਭੂਮੀ ਚ ਚੱਲ ਰਹੇ ਨੇ।
ਪਰ ਖਾਂਤੇ ਅਧਿਕ ਦੇ ਟਿਕਨ ਨਾਏ,
ਕਹਿੰਦੇ ਤੀਰ ਏਦਾਂ ਵੱਜਦੇ ਵੀ ਵੈਰੀ ਨੂੰ ਟਿਕਣ ਨਹੀਂ ਦਿੰਦੇ, ਸਾਹਮਣੇ ਵੈਰੀ ਨੂੰ ਪੈਰ ਨਹੀਂ ਅੜਾਣ ਦਿੰਦੇ।
ਜਿਤ ਤੁਰਕ ਬ੍ਰਿੰਦ ਤਿਤ ਸ਼ੂਕ ਜਾਤ,
15-20 ਤੁਰਕ ਇਕੱਠੇ ਜੇ ਹੋ ਕੇ ਆਉਂਦੇ ਉਧਰ ਹੀ ਤੀਰ ਜਾਂਦੇ ਸ਼ੂਕਦੇ ਹੋਏ।
ਵੱਡ ਕੰਕ ਪੰਖ ਜਿਨ ਕਰਤ ਕਾਤ,
ਮਹਾਰਾਜ ਜੀ ਦੇ ਤੀਰਾਂ ਦੀਆਂ ਬਾਗੜਾਂ ਦੇ ਪਿਛਲੇ ਪਾਸੇ ਚਿੱਟੇ ਰੰਗ ਦੇ ਜਿਹੜੇ ਕੰਕ ਹੁੰਦੇ ਉਹਨਾਂ ਦੇ ਖੰਭ ਲੱਗੇ ਵੱਡੇ ਵੱਡੇ, ਉਹ ਕਹਿੰਦੇ ਘਾਇਲ ਕਰਕੇ ਪਾਰ ਨਿਕਲ ਜਾਂਦੇ।
ਨੈ ਨਿਪਲ ਏਕ ਹੋਵੇ ਖਤੰਗ,
ਕਮਾਲ ਦੀ ਬਾਤ ਹੈ ਕਿ ਜਿੰਨੇ ਤੀਰ ਸਤਿਗੁਰੂ ਜੀ ਨੇ ਚਲਾਏ ਇੱਕ ਵੀ ਤੀਰ ਖਾਲੀ ਸੁੱਕਾ ਨਹੀਂ ਗਿਆ, ਵੀ ਉਦਾਂ ਡਿੱਗ ਪਿਆ ਹੋਵੇ ਕਿਸੇ ਨੂੰ ਮਾਰੇ ਬਿਨਾਂ। ਜਿੰਨੇ ਵੀ ਤੀਰ ਪਾਤਸ਼ਾਹ ਨੇ ਚਲਾਏ ਹਰ ਇੱਕ ਤੀਰ ਨੇ ਵੈਰੀ ਨੂੰ ਮਾਰਿਆ।
ਹੱਥ ਸੁਪੱਟ ਅੰਗ ਕਹਿ ਲੱਗ ਤੁਰੰਗ,
ਕਹਿੰਦੇ ਜਾਂ ਵੈਰੀ ਨੂੰ ਮਾਰਦੇ ਜਾਂ ਕਿਸੇ ਸੂਰਮੇ ਨੂੰ ਮਾਰ ਦਿੰਦੇ।
ਗਿਰ ਪਰਤ ਤੁਰਤ ਨੈ ਲਗਤ ਬਾਰ,
ਕਿਸੇ ਘੋੜੇ ਨੂੰ ਵੱਜਦਾ ਤੇ ਘੋੜਾ ਮਾਰਿਆ ਜਾਂਦਾ ਤੇ ਉਸੇ ਵੇਲੇ ਡਿੱਗ ਪੈਂਦਾ।
ਇਤ ਬਿਧੀ ਚੰਦ ਬੋ ਕਰਤ ਮਾਰ,
ਇਧਰ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਾਰ ਲੋ ਕਰਦਿਆਂ ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ ਕਰਦਿਆਂ ਵਧੇ ਹਨ।
ਸੁਲਤਾਨ ਬੇਗ ਕੇ ਹੋਏ ਤੀਰ,
ਖਾਲਸਾ ਜੀ ਜਿਹੜਾ ਇਹ ਨਾ ਜਕਾਰਾ ਹੈ ਨਾ ਸਤਿਗੁਰਾਂ ਨੇ ਸਾਨੂੰ ਦਿੱਤਾ ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ, ਇਹ ਸਭ ਤੋਂ ਪਹਿਲੀ ਵਾਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਗਦਾਦ ਦੀ ਧਰਤੀ ਤੇ ਉਚਾਰਿਆ ਸੀ।
ਸਤਿ ਸ੍ਰੀ ਅਕਾਲ।
ਜਦੋਂ ਬਗਦਾਦ ਦੇ ਲੋਕ ਆ ਗਏ ਨਾ ਇਕੱਠੇ ਹੋ ਕੇ ਪੱਥਰ ਮਾਰਨ ਸਤਿਗੁਰਾਂ ਨੂੰ, ਵੀ ਤੁਸੀਂ ਇੱਥੇ ਕੀਰਤਨ ਕੀਤਾ, ਸਾਡੇ ਇਸਲਾਮ ਧਰਮ 'ਚ ਸੰਗੀਤ ਦੀ ਮਨਾਹੀ ਹੈ, ਪੱਥਰ ਮਾਰਨ ਆਏ ਤੇ ਗੁਰਦੇਵ ਨੇ ਹੀ ਕਿਹਾ ਸੀ ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ, ਤੇ ਸੁਨ ਮੁਨ ਨਗਰੀ ਭਈ ਦੇਖ ਪੀਰ ਪਿਆ ਹੈਰਾਨਾ, ਸਭ ਪੱਥਰ ਹੀ ਹੋ ਗਏ ਸੀ। ਤੋ ਇਹ ਬਾਬਾ ਬਿਧੀ ਚੰਦ ਸਾਹਿਬ ਇਹ ਵਧੇ ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ ਕਹਿ ਕੇ ਮਾਰੋ ਮਾਰ ਕਰਦੇ।
ਸੁਲਤਾਨ ਬੇਗ ਕੇ ਹੋਏ ਤੀਰ,
ਸੁਲਤਾਨ ਬੇਗ ਜਿਹੜਾ ਮੁਖਲਸ ਖਾਨ ਦਾ ਵੱਡਾ ਜਰਨੈਲ ਸੀ ਉਹਦੇ ਨੇੜੇ ਹੋਏ ਬਾਬਾ ਬਿਧੀ ਚੰਦ ਸਾਹਿਬ।
ਤਨੁਕ ਐ ਚਕਾਨ ਲਗ ਹਤੇ ਤੀਰ,
ਕੰਨਾਂ ਤੱਕ ਤੀਰ ਖਿੱਚ ਖਿੱਚ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਚਲਾਉਂਦੇ ਨੇ ਛੱਡਦੇ ਨੇ।
ਜਿਸ ਕੇ ਸੰਜੋਏ ਸਿਰ ਟੋਪ ਲੋਹੋ,
ਕਹਿੰਦੇ ਜਿਹੜਾ ਸੁਲਤਾਨ ਬੇਗ ਸੀ ਉਹਨੇ ਸਿਰ ਤੇ ਟੋਪ ਪਾਇਆ ਸੀ ਲੋਹੇ ਦਾ, ਛਾਤੀ ਦੇ ਉੱਤੇ ਲੋਹੇ ਦੀ ਸੰਜੋ ਪਾਈ ਹੋਈ ਸੀ ਜਿਹਨੂੰ ਬਖਤਰ ਵੀ ਕਹਿੰਦੇ ਹਨ।
ਬਚ ਗਿਓ ਤਾਏ ਤੇ ਕਰਸਤ ਕਰੋ,
ਭਾਈ ਸਾਹਿਬ ਜੀ ਦੇ ਚਲਾਏ ਤੀਰਾਂ ਤੋਂ, ਬਾਬਾ ਬਿਧੀ ਚੰਦ ਸਾਹਿਬ ਵੱਲੋਂ ਚਲਾਏ ਤੀਰਾਂ ਤੋਂ ਬਚ ਗਿਆ।
ਬਰਛਾ ਉਭਾਰ ਤਬ ਆਏ ਤਾਏ,
ਉਹਨੇ ਬਰਛਾ ਲਿਆ, ਆਪ ਤਾਂ ਬਚ ਗਿਆ ਜਦੋਂ ਬਾਬਾ ਜੀ ਨੇ ਤੀਰ ਚਲਾਏ, ਉਹਨੇ ਬਰਛਾ ਪਕੜਿਆ ਤੇ ਬਰਛਾ ਲੈ ਕੇ ਬਾਬਾ ਜੀ ਨੂੰ ਮਾਰਨ ਲਈ ਆਇਆ।
ਤੱਕ ਬਿਧੀ ਚੰਦ ਕਹਿ ਲਾਏ ਕਾਏ,
ਬਾਬਾ ਬਿਧੀ ਚੰਦ ਸਾਹਿਬ ਦੇ ਕੋਲ ਆ ਕੇ ਤੱਕ ਕੇ ਨਾ ਉਹਨੇ ਬਰਛੇ ਦਾ ਵਾਰ ਕੀਤਾ।
ਕਰ ਚਪਲ ਤੁਰੰਗ ਆਗੇ ਚਲਾਏ,
ਬਾਬਾ ਜੀ ਨੇ ਆਪਣਾ ਘੋੜਾ ਅੱਗੇ ਤੋਰ ਲਿਆ, ਜਦੋਂ ਉਹਨੇ ਦੂਰੋਂ ਵਗਾ ਕੇ ਮਾਰਿਆ ਨਾ ਬਰਛਾ ਮਾਰਨ ਵਾਸਤੇ ਹਿੱਕ ਦਾ ਨਿਸ਼ਾਨਾ ਲਾ ਕੇ, ਬਾਬਾ ਬਿਧੀ ਚੰਦ ਸਾਹਿਬ ਨੇ ਘੋੜਾ ਤੋਰ ਲਿਆ।
ਲਗ ਭੁਜਾ ਬੀਚ ਪਾ ਤਨ ਕਕਾਏ,
ਛਾਤੀ ਬਚ ਗਈ ਪਰ ਬਰਛਾ ਆਇਆ ਸੀ ਉਹਦਾ ਵਾਰ ਬਾਬਾ ਜੀ ਦੀ ਬਾਂਹ ਦੇ ਡੋਲੇ ਦੇ ਕੋਲ ਲੱਗਾ, ਥੋੜਾ ਜਿਹਾ ਜ਼ਖਮ ਲੱਗਾ, ਬਚਾਅ ਹੋ ਗਿਆ, ਪਰ ਥੋੜਾ ਜਿਹਾ ਕਾਵ ਲੱਗਾ, ਜ਼ਖਮ ਲੱਗਾ।
ਗੁਰ ਹੱਥ ਦੇ ਰੱਖਿਓ ਬਚਾਏ।
ਬਾਬਾ ਬਿਧੀ ਚੰਦ ਸਾਹਿਬ ਤੋਂ ਹੋਰ ਬੜੀਆਂ ਸੇਵਾਵਾਂ ਲੈਣੀਆਂ ਸੀ, ਹਾਲੇ ਸਤਿਗੁਰਾਂ ਨੇ ਆਪਣਾ ਹੱਥ ਦੇ ਕੇ ਬਾਬਾ ਬਿਧੀ ਚੰਦ ਸਾਹਿਬ ਨੂੰ ਰੱਖ ਲਿਆ, ਬਚਾ ਲਿਆ।
ਜਬ ਚੱਲਿਓ ਮੁਗਲ ਹੱਟ ਪਾਛੇ,
ਪਰਛਾ ਮਾਰ ਕੇ ਨਾ ਇਹ ਜਰਨੈਲ ਸੀ ਸੁਲਤਾਨ ਬੇਗੇ ਵਾਪਸ ਜਾਣ ਲੱਗਾ, ਭਾਈ ਸਾਹਿਬ ਨੂੰ ਬਰਛਾ ਮਾਰ ਕੇ ਜ਼ਖਮੀ ਕਰਕੇ ਬਾਬਾ ਬਿਧੀ ਚੰਦ ਸਾਹਿਬ ਨੂੰ, ਇਹ ਘੋੜਾ ਮੋੜ ਕੇ ਵਾਪਸ ਜਾਣ ਲੱਗਾ।
ਕਹਿ ਬਿਧੀ ਚੰਦ ਕਿਉਂ ਜਾਤ ਕੂਰ।
ਬਾਬਾ ਜੀ ਬੀਰ ਰਸ ਵਿੱਚ ਆਏ ਹੋਏ, ਜਵੈ ਬਾਣ ਲਾਗਿਓ ਤਵੈ ਰੋਸ ਜਾਗਿਓ। ਕਹਿੰਦੇ ਬਾਬਾ ਬਿਧੀ ਚੰਦ ਸਾਹਿਬ ਨੇ ਵੰਗਾਰਿਆ ਉਹਨੂੰ, ਉਹ ਸੁਲਤਾਨ ਬੇਗ, ਉਹ ਪਠਾਨ, ਕਿੱਥੇ ਚੱਲਿਆ ਵਾਪਸ?
ਇਮ ਜੰਗ ਰੀਤ ਨੈ ਕਰਤ ਸੂਰ।
ਸੂਰਮਿਆਂ ਵਾਲਾ ਕੰਮ ਥੋੜੀ ਜੇ, ਇਹ ਜੰਗ ਦੇ ਵਿੱਚ ਏਦਾਂ ਵਾਰ ਕਰਕੇ ਤੇ ਆਪਣਾ ਵਾਰ ਲੈਣ ਦੀ ਬਜਾਏ ਪਿੱਠ ਵਿਖਾ ਕੇ ਭੱਜ ਜਾਣਾ, ਇਹ ਸੂਰਮਿਆਂ ਦਾ ਕੰਮ ਨਹੀਂ ਹੁੰਦਾ, ਇਹ ਕਾਇਰਾਂ ਤੇ ਗੀਦੀਆਂ ਤੇ ਬੁਜਦਲਾਂ ਦਾ ਕੰਮ ਹੁੰਦਾ ਹੈ।
ਲਲਕਾਰ ਖੜਗ ਐਂਚਿਓ ਚਲਾਏ।
ਆ ਜੇ ਆਪਣਾ ਵਾਰ ਕਰ ਲਿਆ ਤੇ ਮੇਰਾ ਦੇ ਕੇ ਜਾਈ ਹੁਣ ਵਾਰ। ਇਹ ਸੁਣਦਿਆਂ ਸੁਲਤਾਨ ਬੇਗ ਨੇ ਚਿਪ ਖਾਧੀ, ਰੋਹ ਵਿੱਚ ਆਇਆ, ਘੋੜਾ ਮੋੜਿਆ, ਤਲਵਾਰ ਤੇ ਢਾਲ ਧੂ ਲਈ ਦੋਹਾਂ ਸੂਰਮਿਆਂ ਨੇ।
ਤਬ ਮੁਗਲ ਢਾਲ ਆਡੀ ਅਗਾਏ।
ਬਾਬਾ ਜੀ ਨੇ ਤਲਵਾਰ ਦਾ ਵਾਰ ਕੀਤਾ, ਇਸ ਮੁਗਲ ਸੁਲਤਾਨ ਬੇਗ ਨੇ ਆਪਣੀ ਢਾਲ ਤੇ ਰੋਕ ਲਿਆ।
ਨੈ ਲੱਗਿਓ ਕਾਏ ਵੱਡ ਜਾਨ ਦਾਏ।
ਵੱਡਾ ਦਾ ਪੇਚ ਜਾਣਨ ਵਾਲਾ ਸੁਲਤਾਨ ਬੇਗ ਵੀ ਬੜਾ ਜਰਨੈਲ ਸੀ, ਸ਼ਸਤਰ ਵਿਦਿਆ ਵਿੱਚ ਪੂਰਾ ਮਾਹਰ ਸੀ, ਉਹਨੇ ਆਪਣਾ ਦਾ ਪੇਚ ਖੇਡ ਕੇ ਬਚਾ ਲਿਆ।
ਤਬ ਬਿਧੀ ਚੰਦ ਬਹੁ ਕ੍ਰੋਧ ਪਾਏ।
ਬਾਬਾ ਬਿਧੀ ਚੰਦ ਸਾਹਿਬ ਦੀ ਤਲਵਾਰ ਦਾ ਵਾਰ ਜਦੋਂ ਖਾਲੀ ਤੁਰ ਗਿਆ ਨਾ, ਤੇ ਫਿਰ ਜਦੋਂ ਸੂਰਮੇ ਦਾ ਇੱਕ ਵਾਰ ਖਾਲੀ ਤੁਰ ਜੇ, ਦੂਜਾ ਫਿਰ ਹੋਰ ਰੋਹ ਆ ਜਾਂਦਾ। ਬਾਬਾ ਬਿਧੀ ਚੰਦ ਸਾਹਿਬ ਵੀ ਫਿਰ ਪੂਰੇ ਰੋਹ ਵਿੱਚ ਆਏ।
ਚੱਪ ਗਏ ਦੂਰ ਲੀਏ ਚਾਂਪ ਬਾਣ।
ਬਾਬਾ ਜੀ ਨੇ ਘੋੜਾ ਜਿਹੜਾ ਸੀ ਨਾ ਪਿੱਛੇ ਲੈ ਗਏ, ਵੀ ਤਲਵਾਰ ਨਾਲ ਨਹੀਂ ਕਾਬੂ ਪਿਆ ਆਉਂਦਾ, ਤੋ ਬਾਬਾ ਜੀ ਘੋੜਾ ਪ੍ਰੇਰ ਕੇ ਥੋੜਾ ਜਿਹਾ ਪਿੱਛੇ ਲੈ ਗਏ ਵੀ ਤੀਰ ਮਾਰਿਆ ਜਾ ਸਕੇ।
ਕਰ ਓਂਜ ਐਚ ਕਰ ਲਾਗ ਕਾਨ।
ਬਾਬਾ ਬਿਧੀ ਚੰਦ ਸਾਹਿਬ ਨੇ ਤਲਵਾਰ ਮਿਆਨ ਚ ਕਰ ਲਈ ਤੇ ਫਿਰ ਕਮਾਨ ਫੜ ਲਈ ਹੱਥ ਵਿੱਚ, ਪੱਥੇ ਚੋਂ ਇੱਕ ਚੋਣਵਾਂ ਜਿਹਾ ਮੋਟੀ ਕਾਨੀ ਵਾਲਾ ਮਜ਼ਬੂਤ ਜਿਹਾ ਤੀਰ ਕੱਢਿਆ ਤੇ ਆਪਣੀ ਕਮਾਨ ਦੀ ਤੰਦੀ ਤੇ ਚਾੜ ਕੇ ਤੰਦੀ ਕੰਨਾਂ ਤੱਕ ਖਿੱਚ ਲਈ।
ਬਿਨ ਕਵਚ ਖੋਦ ਤੇ ਗਰੀਬ ਹੇਰ।
ਨਿਸ਼ਾਨਾ ਲਾਣ ਲੱਗੇ ਸੁਲਤਾਨ ਬੇਗ ਦਾ, ਸਾਹਮਣੇ ਖੜਾ ਸਰੀਰ ਦੇ ਛਾਤੀ ਦੇ ਉੱਤੇ ਲੋਹੇ ਦਾ ਟੋਪ ਹੈ, ਸਿਰ ਤੇ ਲੋਹੇ ਦਾ ਟੋਪ ਹੈ, ਛਾਤੀ ਤੇ ਲੋਹੇ ਦੀ ਸੰਜੋਹ ਹੈ, ਸਰੀਰ ਦਾ ਕੋਈ ਹਿੱਸਾ ਖਾਲੀ ਨਜ਼ਰ ਪਿਆ ਨਹੀਂ ਆਉਂਦਾ। ਕੀ ਦਿਸਿਆ ਕਿ ਜਿਹੜੀ ਆਹ ਗਿੱਚੀ ਵਾਲੀ ਥਾਂ ਹੁੰਦੀ, ਇੰਨੀ ਕੁ ਜਗ੍ਹਾ ਥੋੜੀ ਜਿਹੀ ਖਾਲੀ ਦਿਸੀ, ਚਾਰ ਕੁੰਗਲ ਚੌੜੀ, ਉਹਦਾ ਨਿਸ਼ਾਨਾ ਬਾਬਾ ਬਿਧੀ ਚੰਦ ਸਾਹਿਬ ਨੇ ਲਾਇਆ।
ਤੈ ਤਾਕ ਤੀਰ ਹੋਵੇ ਕੈ ਦਲੇਰ।
ਸਿਰ ਤੇ ਟੋਪ ਸੀ, ਥੱਲੇ ਛਾਤੀ ਤੇ ਵੀ ਲੋਹੇ ਦਾ ਬਖਤਰ ਸੀ, ਜਦੋਂ ਸਿਰ ਉਹਨੇ ਥੋੜਾ ਜਿਹਾ ਤਾਂ ਨੂੰ ਕੀਤਾ ਤੇ ਉਨੀ ਕੁ ਜਗ੍ਹਾ ਹੀ ਦਿਸੀ, ਉੱਥੋਂ ਕਹਿੰਦੇ ਵੇਖ ਕੇ ਜਦੋਂ ਤੀਰ ਚਲਾਇਆ ਤੱਕ ਕੇ ਦਲੇਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ।
ਛੁੱਟ ਚੱਲੇ ਉਹ ਤਨੁਕ ਤੇ ਮਨੋ ਨਾਗ।
ਬਾਬਾ ਜੀ ਦੀ ਕਮਾਨ ਚੋਂ ਛੁੱਟਿਆ ਹੋਇਆ ਤੀਰ ਏਦਾਂ ਗਿਆ ਜਿਵੇਂ ਉੱਡਣਾ ਸੱਪ ਜਾ ਰਿਹਾ ਹੋਵੇ।
ਵੱਡ ਬੇਗ ਸੰਗ ਤੈ ਕੰਠ ਲਾਗ।
ਇੰਨੇ ਵੇਗ ਨਾਲ ਗਿਆ ਵੀ ਉਹਨੂੰ ਹਾਲੇ ਚਿੱਤ ਚੇਤੇ ਵੀ ਨਹੀਂ ਸੀ ਵੀ ਮੇਰੇ ਕੋਲ ਤੀਰ ਆ ਜਾਏਗਾ, ਉੱਥੋਂ ਹੱਲਿਆ ਹੀ ਨਹੀਂ, ਮਾਨੋ ਜਿਵੇਂ ਕਾਲ ਨੇ ਬੰਨ ਕੇ ਖੜਾ ਕਰ ਦਿੱਤਾ ਹੋਵੇ। ਕਹਿੰਦੇ ਉਹ ਤੀਰ ਜਾ ਕੇ ਸੁਲਤਾਨ ਬੇਗ ਦੀ ਗਰਦਨ ਦੇ ਵਿੱਚ ਵੱਜਾ।
ਸੁਲਤਾਨ ਬੇਗ ਲਾਗੇ ਖਤੰਗ।
ਉਹ ਜਿਹੜੀ ਸਾਹ ਰਗ ਦੀ ਹੁੰਦੀ ਆ ਨਾ ਹੱਡੀ, ਉਹਦੇ ਵਿੱਚ ਤੀਰ ਵੱਜ ਕੇ ਪਿਛਲੇ ਪਾਸੋਂ ਗਿੱਚੀ ਚੋਂ ਪਾਰ ਨਿਕਲ ਗਿਆ।
ਗਿਰ ਪਰਿਓ ਭੂਮ ਤਜ ਕੈ ਤੁਰੰਗ।
ਸੁਲਤਾਨ ਬੇਗ ਘੋੜੇ ਤੋਂ ਉੱਛਲ ਕੇ ਜ਼ਮੀਨ ਤੇ ਡਿੱਗ ਕੇ ਕਾਲ ਦੇ ਵਸ ਹੋ ਗਿਆ।
ਸਤ ਸ੍ਰੀ ਅਕਾਲ। ਦੋਏ ਦਿਸ਼ਨ ਪਿਖਤ ਪਟ ਬ੍ਰਿੰਦ ਤਾਈ।
ਦੋਹਾਂ ਪਾਸਿਆਂ ਦੇ ਸੂਰਮੇ ਵੇਖ ਰਹੇ ਸਨ, ਇਹ ਜੰਗ ਦੋਹਾਂ ਪਾਸਿਆਂ ਦੇ ਸੂਰਮੇ ਤੱਕ ਰਹੇ ਸਨ।
ਤਜ ਪ੍ਰਾਣ ਗਿਓ ਤਬ ਪਿਸਤ ਮਾਈ।
ਸੁਲਤਾਨ ਬੇਗ ਸੂਰਮਿਆਂ ਵਾਂਗੂ ਲੜਿਆ, ਇਸ ਕਰਕੇ ਨਰਕ ਨੂੰ ਨਹੀਂ ਗਿਆ, ਉਹ ਬਹਿਸ਼ਤ ਨੂੰ ਗਿਆ, ਜਿਹੜੀ ਬਹਿਸ਼ਤ ਤੋਂ ਲੋੜਦੇ ਨੇ ਉਸ ਬਹਿਸ਼ਤ ਨੂੰ ਗਿਆ।
ਸਭ ਤੁਰਕ ਸ਼ੋਕ ਅਰ ਤਰਾਸ ਤਾਰ।
ਤੁਰਕਾਂ ਦੇ ਮਨਾਂ ਚ ਸ਼ੋਕ ਵੀ ਹੈ ਤੇ ਡਰ ਵੀ ਹੈ, ਲੜਿਆ ਤੇ ਪਹਿਲਾਂ ਬਹੁਤਿਆਂ ਨਾਲ ਲੜਾਈਆਂ ਹੋਈਆਂ, ਜੰਗ ਲੜੇ ਪਰ ਇਦਾਂ ਦਾ ਜੰਗ ਅਸੀਂ ਪਹਿਲੀ ਵਾਰ ਤੱਕ ਰਹੇ ਹਾਂ।
ਇਤ ਸਿੱਖ ਪ੍ਰਮੋਦਤ ਭੀ ਨਿਹਾਰ,
ਮਹਾਰਾਜ ਜੀ ਦੇ ਸਿੱਖ ਵੇਖ ਕੇ ਬੜੀਆਂ ਖੁਸ਼ੀਆਂ ਮਨਾਈਆਂ, ਸਿੱਖ ਬੜੇ ਖੁਸ਼ ਹੋਏ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਦੀ ਇਹ ਬਹਾਦਰੀ ਵੇਖ ਕੇ। ਛੇਵੇਂ ਪਾਤਸ਼ਾਹ ਨੇ ਲਖਬ ਦਿੱਤਾ ਬਹਾਦਰ ਬਾਬਾ ਬਿਧੀ ਚੰਦ ਸਾਹਿਬ। ਹਾਂਜੀ,
ਤਜ ਜੀਅਨ ਆਸ ਪੈ ਪੀਤ ਹੋਏ,
ਇਹਦੇ ਤੁਰਕ ਜਿਹੜੇ ਬਚੇ ਸੀ ਉਹਨਾਂ ਨੇ ਆਪਣੇ ਜੀਵਨ ਦੀ ਆਸ ਛੱਡ ਦਿੱਤੀ, ਡਰ ਗਏ।
ਇਮ ਜੁਟੀ ਸੈਨ ਕਰ ਬਹੁਤ ਢੋਏ,
ਇਹਦੇ ਇਉਂ ਸੈਨਾ ਜੁਟੀ ਹੋਈ ਆ, ਨੇੜੇ ਢੁੱਕ ਕੇ ਲੜ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਰਣ ਭੂਮੀ 'ਚ ਵਿਜੈ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾਂ